ਨਾਲੋਂ ਚੰਗਾ ਹੈ। ਜੇ ਹਉਮੈ ਨਹੀਂ ਮਰਦੀ, ਹੰਗਤਾ ਨਹੀਂ ਮਰਦੀ, ਤਾਂ ਜਿੰਨੇ ਪੰਥ ਨੇ ਇਹ ਕੇਵਲ ਬੰਧਨਾਂ ਦੇ ਵਿੱਚ ਪਾਉਣ ਵਾਲੇ ਨੇ, ਇਹਦੇ ਵੱਧ ਕੁਛ ਨਹੀਂ। ਕਬੀਰ ਸਾਹਿਬ ਨੇ ਇਸੇ ਸ਼ਬਦ ਦੇ ਵਿੱਚ ਪੰਕਤੀਆਂ ਉਚਾਰੀਆਂ ਨੇ, ਪੰਡਤ ਗੁਣੀ ਸੂਰ ਹਮ ਦਾਤੇ ਇਹ ਵਿਦਕਵੇ ਨਾ ਨਾਸੀ। ਇਹ ਹੰਕਾਰ ਹੈ ਕਿ ਮੈਂ ਬਹੁਤ ਵੱਡਾ ਪੰਡਿਤ ਹਾਂ, ਮੈਂ ਸੰਨਿਆਸੀ ਹਾਂ, ਮੈਂ ਗੁਣੀ ਹਾਂ, ਇਹ ਬੁੱਧੀ ਇਹਨਾਂ ਦੀ ਨਸਦੀ ਨਹੀਂ ਜਾਂਦੀ ਨਹੀਂ। ਕਿਉਂਕਿ ਕਬੀਰ ਸਾਹਿਬ ਜੀ ਨੇ ਰਾਮਕਲੀ ਰਾਗ ਦੇ ਅੰਦਰ ਵੀ ਇਸੇ ਨਾਲ ਮਿਲਦੇ ਸ਼ਬਦ ਕਹੇ ਨੇ। ਕਿਉਂਕਿ ਹੈਰਾਨਗੀ ਦੀ ਗੱਲ ਹੈ, ਮਨੁੱਖ ਜਦੋਂ ਮਰਦਾ ਹੈ ਉਦੋਂ ਮਨੁੱਖ ਦਾ ਸਰੀਰ ਵੀ ਸੜ ਜਾਂਦਾ ਹੈ, ਬਸਤਰ ਵੀ ਸੜ ਜਾਂਦੇ ਨੇ, ਰਿਸ਼ਤੇਦਾਰ ਵੀ ਖਤਮ ਹੋ ਜਾਂਦੇ ਨੇ, ਭੈਣ ਭਾਈਆਂ ਨਾਲ ਵੀ ਸੰਬੰਧ ਟੁੱਟ ਜਾਂਦਾ ਹੈ। ਜਿਹੜੀਆਂ ਸਰੀਰ ਦੀਆਂ ਬਿਮਾਰੀਆਂ ਸਰੀਰ ਛੱਡਦੀਆਂ ਨਹੀਂ, ਉਹ ਵੀ ਨਾਲ ਹੀ ਸੜ ਜਾਂਦੀਆਂ ਨੇ। ਪਰ ਇੱਕ ਸੂਖਸ਼ਮ ਬਿਮਾਰੀ ਜਿਹਦੇ ਕੀਟਾਣੂ ਬੜੇ ਖਤਰਨਾਕ ਨੇ, ਉਹ ਸ਼ਮਸ਼ਾਨ ਭੂਮਿਕਾ ਵਿੱਚ ਜਾ ਕੇ ਵੀ ਨਹੀਂ ਸੜਦੀ, ਉਹ ਇਹ ਹਉਮੈ ਹੰਕਾਰ। ਬੰਦੇ ਨੂੰ ਜਨਮ ਦੇ ਨਾਲ ਹੀ ਇਹ ਮਿਲਦੀ ਹੈ, ਸੰਸਕਾਰ ਪੱਕ ਜਾਂਦੇ ਨੇ ਅਤੇ ਮਰਨ ਤੋਂ ਬਾਅਦ ਹੀ ਅਗਲੇ ਜਨਮ ਵਿੱਚ ਨਾਲ ਤੁਰ ਪੈਂਦੀ ਹੈ। ਅਸੀਂ ਗੁਰੂ ਘਰ ਕਿਸ ਵਾਸਤੇ ਆਉਂਦੇ ਹਾਂ? ਸਾਡੇ ਸੰਸਕਾਰ ਚੇਂਜ ਹੋ ਜਾਣ, ਸਾਡੇ ਸੰਸਕਾਰ ਬਦਲ ਜਾਣ। ਤੁਸੀਂ ਵੇਖਿਆ ਜਿਨ੍ਹਾਂ ਦੇ ਸੰਸਕਾਰ ਪੱਕੇ ਨੇ ਉਹਨਾਂ ਕ੍ਰੋਧ ਉਹਨਾਂ ਯਹਿਰ ਸੱਪ ਵਿੱਚ ਨਹੀਂ ਜਿੰਨਾ ਕਈਆਂ ਬੰਦਿਆਂ ਵਿੱਚ ਯਹਿਰ ਹੁੰਦਾ, ਇੰਨਾ ਯਹਿਰ ਉਗਲਦੇ ਨੇ। ਉਹਨਾਂ ਗੁੱਸਾ ਪਸ਼ੂ ਵਿੱਚ, ਝੋਟੇ ਵਿੱਚ, ਹਾਥੀ ਵਿੱਚ ਨਹੀਂ ਹੁੰਦਾ ਜਿੰਨਾ ਬੰਦਿਆਂ ਵਿੱਚ ਹੁੰਦਾ। ਜਿਹੜੀ ਜਿਹੜੀ ਜੂਨ 'ਚੋਂ ਆਏ ਜੋ ਸੰਸਕਾਰ ਉਹਨਾਂ ਦੇ ਪੱਕੇ ਨੇ। ਬੱਚਾ ਜਦੋਂ ਝੂਠ ਬੋਲਦਾ ਤੇ ਮਾਂ ਕਹਿੰਦੀ ਪੁੱਤ ਝੂਠ ਨਾ ਬੋਲ, ਤੈਨੂੰ ਪਾਪ ਲੱਗੂ। ਸ਼ਾਇਦ ਅੱਜ ਦੀ ਮਾਂ ਇਸ ਬਾਰੇ ਨਾ ਜਾਣਦੀ ਹੋਵੇ, ਪਰ ਜਿਹੜੀ ਮਾਂ ਨੇ ਗੱਲ ਕਹੀ ਸੀ ਨਾ, ਬੜੀ ਸਿਆਣੀ ਮਾਂ ਸੀ। ਉਹਨੂੰ ਪਤਾ ਸੀ ਮੇਰੇ ਬੱਚੇ ਨੇ ਝੂਠ ਬੋਲਿਆ, ਇਹਦੀ ਆਦਤ ਨਹੀਂ, ਇਹਦਾ ਸੁਭਾਅ ਨਹੀਂ, ਪਰ ਜੇ ਮੈਂ ਰੋਕਿਆ ਨਾ, ਇਹਨੇ ਅੱਜ ਬੋਲਿਆ ਕੱਲ੍ਹ ਵੀ ਬੋਲੇਗਾ, ਇਹਦਾ ਸੁਭਾਅ ਬਣੇਗਾ, ਇਹਦਾ ਸੰਸਕਾਰ ਬਣ ਜਾਵੇਗਾ, ਮੇਰਾ ਰੋਕਣਾ ਫਰਜ਼ ਹੈ। ਕਿਉਂਕਿ ਸੰਸਕਾਰ ਜਨਮ ਜਨਮ ਪਿੱਛਾ ਨਹੀਂ ਛੱਡਦੇ। ਜਿਹਨੂੰ ਝੂਠ ਬੋਲਣ ਦੀ ਆਦਤ ਪੈ ਜਾਵੇ, ਉਹ ਮਜਬੂਰ ਹੋ ਜਾਂਦਾ ਹੈ ਝੂਠ ਬੋਲਣ 'ਤੇ, ਜ਼ਰੂਰ ਬੋਲੇਗਾ। ਰੱਬ ਦੀ ਪ੍ਰਜਾ ਨਾਲ ਹੀ ਬੋਲੇਗਾ, ਰੱਬ ਨਾਲ ਵੀ ਬੋਲੇਗਾ ਅਤੇ ਗੁਰੂ ਕੋਲ ਵੀ ਝੂਠ ਹੀ ਬੋਲੇਗਾ, ਕਿਉਂਕਿ ਤੇ ਸੰਸਕਾਰ ਪੱਕੇ ਨੇ। ਇਹ ਝੂਠ ਜਿਹੜਾ ਹੈ, ਇਹਨੂੰ ਆਸਰਾ ਵੈਸੇ ਕਿਸੇ ਦਾ ਨਹੀਂ, ਕਿਸੇ ਦਾ ਵੀ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਸਜੇ ਸੀ ਤੇ ਖਾਲਸੇ ਨੇ ਪੁੱਛਿਆ, ਮਹਾਰਾਜ ਅਸਮਾਨ ਕਿਹਦੇ ਆਸਰੇ ਹੈ, ਤਾਰੇ ਕਿਹਦੇ ਆਸਰੇ ਨੇ, ਚੰਦਰਮਾ ਕਿਹਦੇ ਆਸਰੇ ਹੈ, ਸੂਰਜ ਕਿਹਦੇ ਆਸਰੇ ਹੈ, ਗ੍ਰਹਿ ਕਿਹਦੇ ਆਸਰੇ ਹੈ, ਨਛੱਤਰ ਕਿਹਦੇ ਆਸਰੇ ਨੇ? ਗੁਰੂ ਨੇ ਆਖਿਆ ਸੱਚ ਦੇ। ਖਾਲਸਾ ਚੁੱਪ ਕਰ ਗਿਆ। ਗੁਰੂ ਕਹਿਣਗੇ ਇੱਕ ਗੱਲ ਤੁਸੀਂ ਪੁੱਛਣੀ ਨਹੀਂ, ਅਸੀਂ ਆਪ ਹੀ ਦੱਸ ਦਿੰਦੇ ਹਾਂ। ਖਾਲਸਾ ਕਹਿੰਦਾ ਕਰੋ ਕਿਰਪਾ। ਗੁਰੂ ਕਹਿਣ ਲੱਗੇ ਝੂਠ ਵੀ ਸੱਚ ਦੇ ਆਸਰੇ ਹੈ, ਝੂਠ ਵੀ ਕੋਈ ਆਸਰਾ ਨਹੀਂ। ਇੱਕ ਬੰਦਾ ਝੂਠ ਬੋਲਦਾ ਹੈ ਤੇ 10 ਬੰਦੇ ਉਹਨੂੰ ਸਭਾ ਵਿੱਚ ਕਹਿੰਦੇ ਤੂੰ ਝੂਠਾ ਹੈ। ਉਹ ਆਪਣੇ ਝੂਠ ਨੂੰ ਸੱਚ ਬਣਾਉਣ ਵਾਸਤੇ ਕੀ ਕਰਦਾ? ਕਹਿੰਦਾ ਮੈਂ ਖੁਦਾ ਦੀ ਸਹੁੰ ਖਾ ਕੇ ਆਉਂਦਾ, ਮੈਂ ਸੱਚ ਆਉਂਦਾ, ਮੈਂ ਰੱਬ ਦੀ ਸਹੁੰ ਖਾ ਕੇ ਆਉਂਦਾ, ਮੈਂ ਸੱਚ ਆਉਂਦਾ। ਇਹਦਾ ਮਤਲਬ ਝੂਠ ਨੂੰ ਸੱਚ ਦਾ ਆਸਰਾ ਹੋਇਆ। ਨਕਲੀ ਨੋਟ ਇੰਡੀਆ ਵਿੱਚ ਬਹੁਤ ਚੱਲਦੇ ਨੇ, ਪਰ ਪਹਿਲਾ ਨੋਟ ਪਕੜਿਆ ਜਾਂਦਾ ਨਹੀਂ ਚੱਲਦਾ, ਨਕਲੀ ਨੋਟ ਅਸਲੀ ਨੋਟਾਂ 'ਚ ਰਲਾ ਕੇ ਚਲਾਉਂਦੇ ਨੇ। ਇਹਦਾ ਮਤਲਬ ਝੂਠ ਨੂੰ ਸੱਚ ਦਾ ਆਸਰਾ ਹੈ। ਪਰ ਝੂਠ ਦੇ ਪੈਰ ਨਹੀਂ, ਝੂਠ ਜ਼ਿਆਦਾ ਚਿਰ ਨਹੀਂ ਚੱਲਦਾ। ਮਾਂ ਨੇ ਕਿਉਂ ਬੱਚੇ ਨੂੰ ਆਖਿਆ ਸੀ ਕਿ ਇਹਦਾ ਸੰਸਕਾਰ ਨਾ ਬਣ ਜਾਵੇ? ਸੰਸਕਾਰ ਫਿਰ ਜਨਮ ਜਨਮ ਪਿੱਛਾ ਨਹੀਂ ਛੱਡਦਾ। ਅਸੀਂ ਗੁਰੂ ਕੋਲ ਕੀ ਲੈਣ ਆਉਂਦੇ ਹਾਂ? ਨਮਸਕਾਰ ਕਰਨ ਵੀ ਸਾਡੇ ਮੱਥੇ ਦੇ ਲੇਖ ਬਦਲ ਜਾਣ। ਸਲਾਰ ਦੀਲ ਕਾਜੀ ਹੋਇਆ, ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਸਜੇ ਸੀ। ਜਿਹੜਾ ਸਿੱਖ ਮੱਥਾ ਟੇਕਦਾ ਗੁਰੂ ਵਰ ਦੇਈ ਜਾਂਦੇ ਨੇ, ਖੁਸ਼ੀਆਂ ਦੇਈ ਜਾਂਦੇ ਨੇ। ਕਾਜੀ ਕਹਿਣ ਲੱਗਾ, ਮਹਾਰਾਜ ਜਿਹੜਾ ਸਿੱਖ ਆਉਂਦਾ ਨਮਸਕਾਰ ਕਰਦਾ ਨੂੰ ਖੁਸ਼ੀਆਂ ਵੰਡਦੇ ਹੋ, ਪਦਾਰਥ ਦਿੰਦੇ ਹੋ, ਗਿਆਨ ਦਿੰਦੇ ਹੋ, ਤੇ ਜੇ ਕਿਸੇ ਦੇ ਕਰਮਾਂ 'ਚ ਨਹੀਂ ਲਿਖਿਆ ਤੇ ਉਹਨੂੰ ਦੇ ਦਿਓ, ਤੇ ਪਰਮੇਸ਼ਰ ਦੇ ਭਾਣੇ ਦੇ ਉਲਟੀ ਹੈ ਨਾ, ਹਰਦ ਨੂੰ ਦੇਈ ਜਾਂਦੇ ਹੋ। ਗੁਰੂ ਦੇ ਕੋਲ ਸਿੰਘ ਖਲੋਤਾ ਸੀ, ਗੁਰੂ ਕਹਿੰਦੇ ਸਾਡੀ ਖਜ਼ਾਨੇ ਵਿੱਚੋਂ ਮੋਹਰ ਫੜ ਕੇ ਲਿਆ। ਜਦੋਂ ਮੋਹਰ ਆ ਗਈ, ਗੁਰੂ ਕਾਜੀ ਨੂੰ ਕਹਿੰਦੇ ਲੈ ਅੱਖਰ ਪੜ੍ਹ ਖਾਂ ਕੀ ਲਿਖੇ ਨੇ, ਉਹ ਪੜ੍ਹੇ ਨਾ ਜਾਣ, ਕਿਉਂਕਿ ਮੋਹਰ ਤੇ ਅੱਖਰ ਪੁੱਠੇ ਉੱਪਰੇ ਹੁੰਦੇ ਨੇ। ਗੁਰੂ ਸਾਹਿਬ ਨੇ ਉਹ ਮੋਹਰ ਕਾਗਜ਼ ਤੇ ਲਾਈ, ਕਹਿੰਦੇ ਕਾਜੀ ਹੁਣ ਪੜ੍ਹ। ਕਹਿੰਦਾ ਜੀ ਹੁਣ ਪੜ੍ਹੀ ਜਾਂਦੀ ਹੈ। ਗੁਰੂ ਦੇ ਮੋਹਰ ਦੇ ਅੱਖਰ ਪਤਾ ਕੀ ਸੀ? ਸ਼ਾਇਦ ਨਹੀਂ ਸੁਣਿਆ ਹੋਣਾ। ਗੁਰੂ ਸਾਹਿਬ ਜੀ ਮੋਹਰ ਦੇ ਅੱਖਰ ਸੀ, ਦੇਗ ਦੇਗ ਫਤਿਹ ਨੁਸਰਤ ਬੇਦ ਰੰਗ ਯਾਫਤ ਅਜ ਗੁਰੂ ਨਾਮ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਰੇ। ਇਹ ਗੁਰੂ ਦੇ ਅੱਖਰ ਦੇ ਮੋਹਰ ਸੀ, ਮੋਹਰ ਦੇ ਅੱਖਰ ਸੀ। ਜਦੋਂ ਪੜ੍ਹ ਕੇ ਸੁਣਾਏ ਕਾਜੀ ਨੇ, ਕਹਿੰਦਾ ਜੀ ਹੁਣ ਤਾਂ ਪੜ੍ਹੇ ਜਾਂਦੇ ਨੇ। ਗੁਰੂ ਕਹਿੰਦੇ ਬਸ ਇਹ ਫਰਕ ਹੈ, ਜਿਸ ਸਿੱਖ ਦੇ ਮੱਥੇ ਦੇ ਲੇਖ ਪੁੱਠੇ ਨੇ ਨਾ, ਜਦੋਂ ਗੁਰੂ ਦੀ ਹਜ਼ੂਰੀ ਵਿੱਚ ਨਮਸਕਾਰ ਕਰਦਾ ਨਾ, ਗੁਰੂ ਦੀਆਂ ਰੇਖਾ ਬਦਲ ਦਿੰਦਾ, ਗੁਰੂ ਵਿੱਚ ਸਮਰੱਥ ਹੈ। ਅਸੀਂ ਇੱਥੇ ਆਪਣੇ ਸੁਭਾਅ ਨੂੰ ਚੇਂਜ ਕਰਨ ਆਉਣੇ ਹਾਂ, ਸੰਸਕਾਰ ਬਦਲਣ ਆਉਣੇ ਹਾਂ ਕਿ ਮਾੜੇ ਸੰਸਕਾਰ ਨਿਕਲ ਜਾਣ ਤੇ ਚੰਗੇ ਪੈ ਜਾਣ। ਤੇ ਕਬੀਰ ਸਾਹਿਬ ਕਹਿਣ ਲੱਗੇ, ਇਹਨਾਂ ਦੀ ਤਾਂ ਹਾਲਤ ਹੀ ਇਹ ਹੈ, ਇਸੇ ਨਾਲ ਮਿਲਦਾ ਸ਼ਬਦ ਰਾਮ ਕਲੀ ਰਾਗ ਵਿੱਚ ਆਖਿਆ, ਹਮ ਬਟ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ। ਕਿ ਇਹ ਗੁਣੀ ਲੋਕ ਕੀ ਕਹਿੰਦੇ ਨੇ, ਅਸੀਂ ਬਹੁਤ ਵੱਡੇ ਕਵੀ ਹਾਂ, ਸਾਡੇ ਵਰਗਾ ਕੋਈ ਕਵੀ ਨਹੀਂ, ਅਸੀਂ ਮਹਾਨ ਕਵੀ ਹਾਂ। ਅੱਜ ਕੱਲ੍ਹ ਦੇ ਕਵੀ ਤਾਂ ਕਵਿਤਾ ਲਿਖਦੇ ਨੇ ਲੰਗੜੀਆਂ, ਕਵਿਤਾ ਦੇ ਰਸ ਨਹੀਂ। ਪੁਰਾਣੇ ਸਮਿਆਂ ਵਿੱਚ ਕਵਿਤਾ ਬੜੀਆਂ ਡੂੰਘੀਆਂ ਹੁੰਦੀਆਂ ਸੀ, ਜਿਹਨਾਂ ਨੂੰ ਸਮਝਣਾ ਬੜਾ ਕਠਿਨ ਹੋ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਦੇ ਕੋਲ ਚੰਦਨ ਕਵੀ ਆਇਆ, ਕਹਿੰਦਾ ਇਹੋ ਜਿਹੀ ਕਵਿਤਾ ਲਿਖੀ ਹੈ ਕੋਈ ਅਰਥ ਨਹੀਂ ਕਰ ਸਕਦਾ। ਗੁਰੂ ਕਹਿੰਦੇ ਸੁਣਾ। ਇਹਨੇ ਕਿਹਾ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪਿਆਏ ਨਵਸਾਤ ਵਧੇ ਨਵਸਾਤ ਰਚੇ। ਬੜੀ ਲੰਮੀ ਕਵਿਤਾ ਹੈ। ਗੁਰੂ ਸੁਣ ਕੇ ਕਹਿੰਦੇ ਐਸੇ ਜੈਸੇ ਅਰਥ ਵਿਚਾਰਨ ਹਮਰੇ ਘਾ ਹੀ ਕਰੇ ਉਚਾਰਨ। ਇਹੋ ਜਿਹੀਆਂ ਕਵਿਤਾ ਦੇ ਅਰਥ ਸਾਡੇ ਘਾ ਖੋਤਣ ਵਾਲੇ ਕਰ ਸਕਦੇ ਨੇ। ਉਹ ਕਹਿਣ ਲੱਗਾ ਮਹਾਰਾਜ ਮੈਂ ਕਵੀ ਘਾ ਖੋਤਣ ਵਾਲਾ, ਅਨਪੜ੍ਹ ਬੰਦਾ ਕਿਤਨਾ ਕਰ ਲੂ। ਗੁਰੂ ਕਹਿੰਦੇ ਵੀ ਗੁਰੂ ਘਰ ਵਿੱਚ ਸ਼ਕਤੀ ਹੈ, ਗੁਰੂ ਘਰ ਵਿੱਚ ਸਮਰੱਥਾ ਹੈ, ਜਿਹੜਾ ਸੇਵਾਦਾਰ ਬਣ ਜਾਂਦਾ ਸਭ ਵਿਦਿਆ ਕੰਟਸਟ ਹੋ ਜਾਂਦੀਆਂ ਹਨ। ਗੁਰੂ ਸਾਹਿਬ ਨੇ ਧੰਨਾ ਸਿੰਘ ਨੂੰ ਸੱਦ ਲਿਆ, ਕਹਿਣ ਲੱਗੇ ਇਹ ਕਵੀ ਇੱਕ ਕਵਿਤਾ ਉਚਾਰਦਾ, ਕਹਿੰਦਾ ਕੋਈ ਅਰਥ ਨਹੀਂ ਕਰ ਸਕਦਾ। ਉਹ ਕਹਿੰਦੇ ਸੁਣਾਵੇ, ਉਹਨੇ ਸੁਣਾ ਦਿੱਤੀ। ਕਹਿਣ ਲੱਗਾ ਮਹਾਰਾਜ ਇਹ ਤਾਂ ਕਵਿਤਾ ਮਾਤ ਲੋਕ ਦੀ ਆ, ਕਿਤੇ ਫਰਿਸ਼ਤਿਆਂ ਨੇ ਨਹੀਂ ਮੈਂ ਉਹਦੇ ਅਰਥ ਕਰ ਦੇਣੇ ਸੀ ਤੁਹਾਡੀ ਕਿਰਪਾ ਦੇ ਨਾਲ। ਗੁਰੂ ਕਹਿੰਦੇ ਕਰਦੇ ਫਿਰ। ਕਹਿੰਦਾ ਜੀ 16 ਦੀ ਗਿਣਤੀ ਹੈ, ਜ਼ਿਆਦਾ ਲੰਮਾ ਚੌੜਾ ਕੰਮ ਨਹੀਂ। ਨਵ ਸਾਤ ਪੀਏ ਨਵ ਸੱਤ, ਨੌ ਤੇ ਸੱਤ 16, ਨਵ ਸਾਤ ਪੀਏ ਇਹ 16 ਸਾਲਾਂ ਦੀ ਲੜਕੀ ਹੈ, ਨਵ ਸਾਤ ਕੀਏ ਉਹਨੇ 16 ਸ਼ਿੰਗਾਰ ਕੀਤੇ ਨੇ, 16 ਸਾਲਾਂ ਦਾ ਪਤੀ ਹੈ, ਬਾਹਰੋਂ ਆਇਆ ਹੈ, 16 ਦਾਵਾਂ ਦੀ ਗੇਮ ਖੇਡੀ, ਉਹ ਹਾਰ ਕੇ ਉਹਨੇ ਸ਼ਰਮ ਕਰਕੇ ਮੂੰਹ ਤੇ ਪੱਲਾ ਪਾ ਲਿਆ। ਉਹ ਕਹਿੰਦਾ ਮਹਾਰਾਜ ਤੁਸੀਂ ਸ਼ਕਤੀ ਨਾ ਕਰਾ ਦਿੱਤੇ। ਗੁਰੂ ਕਹਿੰਦੇ ਨਾ, ਇਹ ਗੁਰੂ ਕੇ ਖਾਲਸੇ ਵਿੱਚ ਗੁਰੂ ਦੇ ਸੇਵਾਦਾਰਾਂ ਵਿੱਚ ਸ਼ਕਤੀ ਹੈ, ਸਾਨੂੰ ਸ਼ਕਤੀ ਦੇਣ ਦੀ ਲੋੜ ਨਹੀਂ ਪੈਂਦੀ, ਇਹਨਾਂ ਨੂੰ ਸਭ ਦਿਆ ਕੰਠਸਥ ਨੇ। ਉਹ ਚੱਕਰ ਧੋ ਗਿਆ। ਗੁਰੂ ਕਹਿੰਦੇ ਤੂੰ ਸੁਣਾ ਦੇ ਹੁਣ ਧੰਨਾ ਸਿੰਘ ਨੂੰ। ਉਹਨੇ ਸੁਣਾ ਦਿੱਤੀ, ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਪਰ ਪਾਵਕ ਪਾਏ, ਹਾਥੀ ਮਰੇ ਮਧ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਤੇ ਆਏ, ਪੀ ਮਰੇ ਪੀ ਕੇ ਪਰਸੇ, ਪਰ ਕਬੂ ਨਾ ਮਰੇ ਪਰਦੇਸ ਸਧਾਏ, ਗੁਜ ਮੈਂ ਬਾਤ ਕਹੀ ਦਜਰਾਜ ਵਿਚਾਰ ਨਾ ਸਕੇ ਬਿਨਾਂ ਚਿੱਤ ਲਾਏ। ਮੈਂ ਬੜੀ ਗੁਜ ਗੱਲ ਆਖੀ ਆ ਕਵੀਆ, ਚਿੱਤ ਲਾਇਆ ਤੋਂ ਬਿਨਾਂ ਰਾਤ ਉੱਤਰ ਨਹੀਂ ਦੇ ਸਕਦੇ। ਉਹ ਹੈਰਾਨ ਹੋ ਗਿਆ ਵੀ ਮੀਨ ਮਰੇ ਜਲ ਕੇ ਪਰਸੇ, ਹੱਦ ਹੋ ਗਈ ਹੈ, ਪਾਣੀ ਚ ਪਾਇਆ ਮੱਛੀ ਮਰ ਜਾਂਦੀ ਹੈ, ਕਿਹੋ ਜਿਹੀਆਂ ਗੱਲਾਂ ਕਰਦਾ। ਕਹਿੰਦਾ ਤੇਰੀ ਕਵਿਤਾ ਠੀਕ ਨਹੀਂ। ਕਹਿੰਦਾ ਕਵਿਤਾ ਠੀਕ ਤੂੰ ਅਰਥ ਕਰ। ਜਦੋਂ ਚੱਕਰਤ ਹੋ ਗਿਆ ਅਰਥ ਨਾ ਆਇਆ, ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਹੁਣ ਤੂੰ ਹੀ ਅਰਥ ਕਰਦੇ ਤਾਂ ਨਸਿਆਂ ਨੂੰ ਨਹੀਂ ਆਉਂਦੇ। ਹੁਣ ਥੋੜ੍ਹਾ ਜਿਹਾ ਭੇਦ ਸੀ, ਥੋੜ੍ਹੀ ਜਿਹੀ ਘੁੰਡੀ ਸੀ। ਗੁਰਬਾਣੀ ਵਿੱਚ ਵੀ ਐਸੀਆਂ ਘੁੰਡੀਆਂ ਨੇ, ਉਹ ਗੱਲ ਵੱਖਰੀ। ਅਸੀਂ ਆਪਣੇ ਆਪ ਪਦਸ਼ਿਤ ਸਰੂਪ ਬਣ ਕੇ ਪੜ੍ਹੀ ਜਾਂਦੇ ਹਾਂ, ਪਰ ਕਈ ਪੰਕਤੀਆਂ ਐਸੀਆਂ ਨੇ ਉਹਦਾ ਅਰਥ, ਉਹਦਾ ਵਿਸਰਾਮ ਗਲਤ ਲੱਗ ਜਾਵੇ ਤਾਂ ਅਨਰਥ ਹੋ ਜਾਂਦਾ, ਅਰਥ ਨਹੀਂ ਬਣਦਾ। ਜਿਸ ਤਰ੍ਹਾਂ ਸਵਈਆਂ ਵਿੱਚ ਪੰਕਤੀ ਹੈ, ਕਹਿਣ ਮਾਤਰ ਉਹ ਤਾਂ ਉੱਤੇ ਬੇਅੰਤ ਨੇ। ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ, ਤੇ ਜੇ ਅਸੀਂ ਕਹਿ ਦਈਏ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ, ਤੇ ਪਿਓ ਪੁੱਤ ਬਣ ਜਾਂਦਾ ਤੇ ਪੁੱਤ ਪਿਓ ਬਣ ਜਾਂਦਾ, ਸਿਰਫ ਕਹਿਣ ਦੇ ਨਾਲ। ਕਿਉਂਕਿ ਗੁਰ ਅਰਜਨ ਘਰ ਗੁਰ ਰਾਮਦਾਸ, ਠੀਕ ਆ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ, ਤੇ ਉਲਟ ਹੋ ਜਾਂਦਾ। ਇੱਥੇ ਵੀ ਥੋੜ੍ਹੀ ਜਿਹੀ ਘੁੰਡੀ ਸੀ, ਥੋੜ੍ਹੀ ਜਿਹੀ ਜ਼ਿਆਦਾ ਨਹੀਂ। ਉਹ ਘੁੰਡੀ ਕੀ ਸੀ? ਪਾਠ ਕਰਦਾ ਸੀ ਧੰਨਾ ਸਿੰਘ, ਮੀਨ ਮਰੇ ਜਲ ਕੇ ਪਰਸੇ, ਕਬਹੂ ਨਾ ਮਰੇ ਪਰ ਪਾਵਕ ਪਾਏ। ਪਰ ਕਹਿਣਾ ਕੀ ਸੀ? ਮੀਨ ਮਰੇ ਜਲ ਕੇ ਪਰਸੇ ਕਬਹੂ ਨਾ, ਜਿਹੜਾ ਕਬਹੂ ਨਾ ਅੱਗੇ ਖੜਦਾ ਸੀ ਪਿੱਛੇ ਲਾਉਣਾ ਸੀ। ਮਰੇ ਪਰ ਪਾਵਕ ਪਾਏ, ਹਾਥੀ ਮਰੇ ਮੱਧ ਕੇ ਪਰਸੇ ਕਬਹੂ ਨਾ, ਮਰੇ ਤਨ ਤਾਪ ਤੇ ਆਏ। ਇਹ ਸਾਰੀ ਕਵਿਤਾ ਇਸ ਤਰ੍ਹਾਂ ਸੀ। ਉਹ ਹੈਰਾਨ ਹੋ ਗਿਆ, ਕਹਿਣ ਲੱਗਾ ਮਹਾਰਾਜ ਫਿਰ ਮੈਨੂੰ ਵੀ ਰੱਖ ਲਓ। ਮਾਣ ਟੁੱਟ ਗਿਆ। ਕਬੀਰ ਸਾਹਿਬ ਕਹਿੰਦੇ ਨੇ, ਦੁਨੀਆਂ ਵਿੱਚ ਐਸੋ ਕੋ ਜਨਮਿਓ ਭਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਦੁਨੀਆਂ ਵਿੱਚ ਕਿਹੜਾ ਪੈਦਾ ਹੈ ਜਿਹਨੂੰ ਵਡਿਆਈ ਮਿਲ ਜਾਵੇ, ਪ੍ਰਭਤਾ ਮਿਲ ਜਾਵੇ, ਹੰਕਾਰ ਨਾ ਕਰੇ? ਬਹੁਤ ਦੁਨੀਆਂ ਹੰਕਾਰ ਕਰਦੀ। ਹਮ ਵੱਡ ਕਬ ਕਵੀ ਕੁਲੀਨ, ਕੁਲੀਨ ਦੀ ਚੰਗੀ ਕੁਲ, ਸਾਡੀ ਕੁਲ ਬੜੀ ਚੰਗੀ, ਸਾਡੇ ਵਰਗੀ ਕਿਸੇ ਦੀ ਕੁਲ ਨਹੀਂ। ਇਹ ਵੀ ਲੋਕਾਂ ਨੂੰ ਮਾਣ ਹੈ, ਸਾਡੇ ਵਰਗਾ ਕੋਈ ਚੰਗੀ ਕੁਲ ਵਾਲਾ ਨਹੀਂ। ਗੁਰੂ ਗ੍ਰੰਥ ਸਾਹਿਬ ਸਾਨੂੰ ਅਗਾਹ ਕਰਦੇ ਨੇ, ਉਹ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸੋਹਣਾਪਣ ਹੋਣਾ, ਪਰਿਵਾਰ ਸੋਹਣਾ ਹੋਣਾ, ਬੱਚੇ ਸੋਹਣੇ ਹੋਣੇ ਰੱਬ ਦੀ ਦੇਣ ਹੈ। ਪਰ ਇੱਕ ਗੱਲ ਯਾਦ ਰੱਖੋ, ਕੋਈ ਅਤਿਅੰਤ ਸੁੰਦਰ ਹੋਵੇ ਉਹਦੀ ਵਡਿਆਈ ਹੈ, ਪਰ ਜੇ ਕੁਲ ਉੱਚੀ ਨਾ ਹੋਵੇ, ਕਿੰਨਾ ਸੁੰਦਰ ਹੋਵੇ, ਲੋਕ ਕਹਿੰਦੇ ਹੈ ਤੇ ਫਲਾਣੇ ਦਾ ਸ਼ਜੂ ਦਾ ਹੀ ਮੁੰਡਾ ਨਾ, ਕੋਈ ਮਾਰ ਨਹੀਂ ਦਿੰਦਾ ਨੀਵੀਂ ਕੁਲ ਵਾਲੇ ਨੂੰ। ਜੇ ਅਤਿਅੰਤ ਸੁੰਦਰ ਹੈ ਤੇ ਕੁਲ ਵੀ ਉੱਚੀ ਹੋਣੀ ਚਾਹੀਦੀ ਹੈ। ਅਤ ਸੁੰਦਰ ਕੁਲੀਨ, ਹੁਣ ਕੁਲ ਵੀ ਉੱਚੀ ਹੈ, ਸੋਹਣਾ ਵੀ ਚੰਗਾ ਹੈ, ਤੇ ਚਾਤਰ ਨਹੀਂ। ਅੰਦਰ ਦੀ ਗੱਲ ਨੂੰ ਚਾਤਰ ਤਾਂ ਨਾ ਪ੍ਰਗਟ ਨਹੀਂ ਕਰ ਸਕਦਾ, ਤੇ ਦੋਵੇਂ ਚੀਜ਼ਾਂ ਗੱਡੀ ਹੋ ਜਾਂਦੀਆਂ, ਸੁੰਦਰਤਾ ਤੇ ਉੱਚੀ ਕੁਲ। ਕਹਿੰਦੇ ਵੇਖੋ, ਜਦੋਂ ਕਹਿੰਦਾ ਬਕ ਬਕ ਕਰਦਾ ਰਹੀਦਾ, ਉਹ ਤਾਂ ਸਰਦਾਰਾ ਮੁੰਡਾ ਸੋਹਣਾ, ਪਰ ਜਦੋਂ ਬਕ ਬਕ ਕਰਦਾ ਰਹੀਦਾ, ਬੋਲਣ ਦੀ ਅਕਲ ਹੀ ਨਹੀਂ ਇਹਨੂੰ। ਜੇ ਕੁਲ ਉੱਚੀ ਹੈ, ਸੋਹਣਾ ਹੈ, ਤੇ ਨਾਲ ਅੰਦਰ ਚਾਤਰਤਾ ਚਾਹੀਦੀ ਹੈ, ਸਿਆਣਪ ਚਾਹੀਦੀ ਹੈ ਬੰਦੇ ਦੇ। ਅਤ ਸੁੰਦਰ ਕੁਲੀਨ ਚਤਰ, ਹੁਣ ਤਿੰਨੇ ਚੀਜ਼ਾਂ ਮਿਲ ਗਈਆਂ, ਸੁੰਦਰ ਵੀ, ਕੁਲ ਉੱਚੀ, ਚਤਰ ਵੀ। ਪਰ ਮੁੱਖ ਗਿਆਨੀ, ਮੁੱਖ ਤਾਂ ਗਿਆਨੀ ਨਹੀਂ, ਚਾਤਰਤਾ ਨੂੰ ਪ੍ਰਗਟ ਨਹੀਂ ਕਰ ਸਕਦਾ, ਇਹ ਤਿੰਨੇ ਚੀਜ਼ਾਂ ਜੀਰੋ ਨੇ। ਹੁਣ ਚਾਰੇ ਚੀਜ਼ਾਂ ਮਿਲ ਗਈਆਂ ਨੇ, ਸੁੰਦਰ, ਚੰਗੀ ਕੁਲ, ਚਾਤਰਤਾ, ਚਾਤਰਤਾ ਨੂੰ ਪ੍ਰਗਟ ਕਰਦਾ ਗਿਆਨ। ਪਰ ਜੇ ਧਨ ਨਹੀਂ, ਮਾਇਆ ਨਹੀਂ, ਤੇ ਚਾਰੇ ਚੀਜ਼ਾਂ ਗੱਡੀ ਰੋ ਜਾਂਦੀਆਂ। ਗਰੀਬ ਨੂੰ ਕੋਈ ਸਤਿਕਾਰ ਨਹੀਂ ਦਿੰਦਾ, ਵੱਡੇ ਵੱਡੇ ਵਿਦਵਾਨ ਰੋਲਦੇ ਦੇਖੇ ਨੇ, ਮਾਇਆ ਤੋਂ ਬਿਨਾਂ ਕੌਣ ਪੁੱਛਦਾ? ਕਹਿੰਦੇ ਕੋਈ ਕਵੀ ਕਿਸੇ ਦੀ ਰਾਜੇ ਸਭਾ ਵਿੱਚ ਚਲੇ ਗਿਆ, ਕਵਿਤਾ ਸੁਣਾਈ, ਰਾਜਾ ਖੁਸ਼ ਹੋ ਕਹਿੰਦਾ 10,000 ਇਨਾਮ, 10,000 ਲੱਖ ਇਨਾਮ ਹੀ ਬਣ ਗਿਆ ਰਾਤ ਵਿੱਚ। ਰਾਜਾ ਵੀ ਉੱਠ ਗਿਆ, ਸਭਾ ਉੱਠ ਗਈ, ਉਹ ਵੀ ਚਲੇ ਗਿਆ, ਦਿਨੇ ਆਪ ਪੇਸ਼ ਹੋਇਆ ਵਜ਼ੀਰ ਨੂੰ, ਕਹਿੰਦਾ ਲਿਆਓ ਜੀ ਰਾਤ ਦਾ 1,00,000 ਰੁਪਈਆ। ਰਾਜਾ ਕਹਿੰਦਾ ਕਾਹਦਾ? ਕਹਿੰਦੇ ਰਾਤੀ ਤੁਸੀਂ ਖੁਸ਼ ਹੋਏ ਸੀ। ਵਜ਼ੀਰ ਨੂੰ ਆਖਿਆ ਵੀ ਦੇ। ਵਜ਼ੀਰ ਨੇ ਪੰਜ ਦਿਨ ਖਰਾਬ ਕਰਤੇ ਚੱਕਰ ਮਰਾਉਂਦਿਆਂ, ਖਜ਼ਾਨਚੀ ਨੇ ਖਰਾਬ ਕਰ ਦਿੱਤੇ ਦਿੱਤੇ ਨਾ, ਉਹ ਰਾਜੇ ਨੂੰ ਫਿਰ ਪੇਸ਼ ਹੋ ਗਿਆ ਮਹਾਰਾਜ, ਕਿਉਂਕਿ ਸਹਿਣਤ ਮਾਰਦੀ ਹੈ ਰਾਜੇ ਨੇ ਵੀ ਦਿਓ ਇਹਨਾਂ ਨੂੰ ਖਰਾਬ ਕਰੋ, ਇਹ ਪੈਸੇ ਨਹੀਂ ਦਿੰਦੇ। ਰਾਜਾ ਕਹਿੰਦਾ ਕਾਹਦੇ? ਕਹਿੰਦੇ ਸਭਾ 'ਚ ਖੁਸ਼ ਹੋਏ, ਤੁਸੀਂ ਇਨਾਮ ਦਿੱਤਾ ਸੀ। ਕਹਿੰਦੇ ਜਦੋਂ ਮੈਂ ਆਖਿਆ ਤੈਨੂੰ ਲੱਖ ਰੁਪਈਆ ਦਿੱਤਾ, ਤੂੰ ਨਹੀਂ ਖੁਸ਼ ਹੋਇਆ? ਕਹਿੰਦਾ ਹੋਇਆ ਸਰ। ਕਹਿੰਦਾ ਮੈਂ ਖੁਸ਼ੀ ਨੂੰ ਖੁਸ਼ੀ ਵਟਾ ਰਹੀ, ਨਾ ਤੂੰ ਕੋਈ ਦਿੱਤਾ ਨਾ ਆਪਾਂ ਦਿੱਤਾ। ਇੱਥੇ ਆ ਕੇ ਗੁਣ ਵੀ ਜੀਰੋ ਹੋ ਜਾਂਦਾ, ਮਿੱਟੀ ਹੋ ਜਾਂਦਾ। ਪਰ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਪੰਜੇ ਚੀਜ਼ਾਂ ਮਿਲ ਗਈਆਂ ਨਾ, ਜਿਹਨੂੰ ਮਿਲ ਜਾਓ ਕਹਿੰਦਾ ਮੇਰੇ ਵਰਗਾ ਕੋਈ ਭਾਗਾ ਵਾਲਾ ਨਹੀਂ। ਪਰ ਗੁਰੂ ਕਹਿੰਦੇ ਨਹੀਂ, ਤੂੰ ਭੁੱਲ ਗਿਆ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮਾਇਆ ਵੀ ਹੈਗੀ ਤੇਰੇ ਕੋਲ, ਪਰ ਇੱਕ ਚੀਜ਼ ਹੈ ਨਹੀਂ ਨਾ, ਤੇ ਤੂੰ ਜਿਉਂਦਾ ਹੀ ਮਰ ਗਿਓ। ਮ੍ਰਿਤਕ ਕਹੀਏ ਨਾਨਕਾਜ ਪ੍ਰੀਤ ਨਹੀਂ ਭਗਵੰਤ, ਰੱਬ ਨਾਲ ਤੇਰਾ ਪਿਆਰ ਨਹੀਂ, ਰੱਬ ਨਾਲ ਤੇਰੀ ਸੁਰ ਨਹੀਂ ਜੁੜਦੀ, ਤੇ ਜਿਉਂਦਾ ਹੀ ਮਰ ਗਿਓ। ਜਿਉਂਦਾ ਜਿਉਂਦੀ ਲਾਸ਼ ਤੇਰੀ ਫਿਰਦੀ, ਮੇਰੇ ਤੇ ਗੁਜ਼ਾਰਾ ਕਰਿਓ ਗੁਰੂ ਦੇ ਬਚਨ ਨੇ। ਸੱਚੇ ਪਾਤਸ਼ਾਹ ਨੇ ਬਾਣੀ 'ਚ ਬੜੇ ਠੋਸ ਬਚਨ ਕਹੇ। ਧਨੀ ਵੀ ਹੋਣਾ ਪਾਠ ਪਟੰਬਰ ਭਾਹੀ ਸੇਤੀ ਜਾਂਦੇ, ਕਹਿੰਦੇ ਰੱਬ ਤੋਂ ਤਾਂ ਸਖਣਾ ਤੇ ਸੂਟ ਪਾਉਂਦਾ, 5000 ਦਾ ਅੱਗ ਲੱਗ ਜੇ ਤੇਰੇ ਸੂਟ ਨੂੰ। ਇਹ ਗੁਰੂ ਅਰਜਨ ਸਾਹਿਬ ਕਹਿੰਦੇ ਅੱਗ ਲੱਗ ਜੇ ਤੇਰੇ ਸੂਟ ਨੂੰ, ਰੱਬ ਤੈਨੂੰ ਯਾਦ ਨਹੀਂ ਸੂਟ ਤੂੰ 5000 ਦਾ, 7000 ਦਾ, 20000 ਦਾ ਪਾਉਣਾ। ਧਨੀ ਵੀ ਹੋਣਾ ਪਾਠ ਪਟੰਬਰ, ਧਨੀ ਬੜੋਦੇ ਦੇ ਇਲਾਕੇ ਵਿੱਚ ਚਲੇ ਜਾਓ ਤੇ ਇਸਤਰੀ ਆਪਣੇ ਪਤੀ ਨੂੰ ਵੀ ਧਨੀ ਆਉਂਦੀਆਂ ਨੇ। ਜੇ ਲੜ ਪੈਣ ਨਾ ਬੀਬੀਆਂ, ਜੋ ਕੋਈ ਬੀਬੀ ਉਹਦੇ ਪਤੀ ਨੂੰ ਵੱਧ ਕਰ ਲਓ, ਕਹਿੰਦੇ ਮੇਰੇ ਧਨੀ ਸਿਰ ਕਿਉਂ ਲੜ ਸੈ, ਇਤਨਾ ਬੋਲੀ ਬੋਲਦੇ ਨੇ। ਪਰ ਸਾਡੇ ਪੰਜਾਬ ਦੀ ਬੋਲੀ, ਮਾਝੇ ਦੀ ਖਾਸ ਕਰਕੇ ਬੋਲੀ, ਧਨੀ ਕਹਿੰਦੇ ਮਾਲਕ ਨੂੰ, ਕਹਿੰਦੇ ਧਨੀ ਵੀ ਹੋਣਾ ਪਾਠ ਪਟੰਬਰ, ਬਸਤਰ ਤੋਂ ਪਾਉਣਾ ਪਸ਼ਮੀਨੇ ਦੇ ਰੇਸ਼ਮੀ ਤੇ ਭਾਹੀ ਸੇਤੀ ਜਾਲੇ, ਇਹਨਾਂ ਨੂੰ ਅੱਗ ਲੱਗ ਜਾਵੇ, ਇਹ ਜੜ ਜਾਣ ਕਿਸੇ ਅਰਥ ਨਹੀਂ। ਰੱਬ ਨੀ ਯਾਦ ਤਾਂ ਕੀ ਕਰਿਆ, ਜੋ ਡਰਨਾ ਖੇਤ ਮੈਂ ਡਰਾਇਆ। ਜਿਮੀਦਾਰ ਵੀ ਆਪਣੀ ਫਸਲ ਦੀ ਰਾਖੀ ਵਾਸਤੇ ਡਾਂਗ ਗੱਡ ਕੇ ਉੱਪਰ ਆਏ, ਕਰਾਸ ਡੰਡਾ ਬੰਨ ਕੇ ਉੱਤੇ ਕੱਪੜਾ ਪਾ ਛੱਡਦਾ ਵੀ ਪੰਛੀ ਡਰ ਫਿਰ ਦੋਦੇ ਵਰਗਾ ਹੀ ਹੈ, ਇਹਦੇ ਵੱਲ ਕੁਛ ਨਹੀਂ। ਸਮਾਂ ਦਾ ਜਾ ਰਿਹਾ। ਕਬੀਰ ਸਾਹਿਬ ਕਹਿੰਦੇ ਨੇ ਇਹਦਾ ਹੰਕਾਰ ਹੈ, ਹਮ ਬਲ ਕਬ ਕੁਲੀਨ, ਹਮ ਪੰਡਿਤ ਵਿਦਵਾਨ, ਹਮ ਜੋਗੀ ਤੇ ਸੰਨਿਆਸੀ, ਅਸੀਂ ਸੰਨਿਆਸੀ ਵੀ ਹਾਂ। ਇਹ ਵੀ ਇੱਕ ਫਿਰਕਾ ਹੈ। ਹਿੰਦੂ ਲੋਕਾਂ ਨੇ ਆਪਣੇ ਜੀਵਨ ਦੀ ਵੰਡ ਚੌਂ ਹਿੱਸਿਆਂ 'ਚ ਕੀਤੀ ਸੀ। 25 ਸਾਲ ਤੱਕ ਬ੍ਰਹਮਚਰਜ ਧਾਰਨ ਕਰਨਾ, ਡੇਰਿਆਂ ਵਿੱਚ ਵਿਦਿਆ ਪੜ੍ਹਨੀ, ਸ਼ਾਦੀ ਨਾ ਕਰਾਉਣੀ, ਜਤਿੰਦਰੇ ਰਹਿਣਾ, ਉਹਨੂੰ ਕਹਿੰਦੇ ਬ੍ਰਹਮਚਰਜ। 25 ਸਾਲ ਦੇ ਹੋ ਕੇ ਸ਼ਾਦੀ ਕਰਾਉਣੀ, ਬੱਚੇ ਬੱਚੀਆਂ ਜਦੋਂ ਜਵਾਨ ਹੋ ਜਾਣੇ ਤੇ 50 ਸਾਲ ਦੇ ਨੇ, ਬਾਣਪ੍ਰਸਤੀ ਹੋ ਜਾਣਾ, ਜੰਗਲਾਂ ਨੂੰ ਤੁਰ ਪੈਣਾ, ਕੁੱਲੀ ਬਣਾ ਕੇ ਉੱਥੇ ਰਹਿਣਾ, ਤੇ ਜਦੋਂ 75 ਸਾਲ ਦੇ ਹੋ ਜਾਣਾ ਫਿਰ ਸੰਨਿਆਸੀ ਹੋ ਜਾਣਾ। ਪਰ ਗੁਰੂ ਨੇ ਇਹ ਸਾਨੂੰ ਹੁਕਮ ਨਹੀਂ ਕੀਤਾ। ਬ੍ਰਹਮਚਰਜ ਗੁਰੂ ਨੇ ਕਿਹਾ ਗ੍ਰਿਸਤ ਵਿੱਚ ਰਹਿ ਕੇ ਏਕਾ ਨਾਰੀ ਸਦਾ ਜਤੀ, ਇਹੋ ਜਿਹਾ ਬ੍ਰਹਮਚਰਜ ਧਾਰਨ ਕਰ। ਗ੍ਰਿਸਤੀ ਕਿਹੋ ਜਿਹਾ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਜਿੰਨਾ ਚਿਰ ਸਰੀਰ ਹੈ ਨਾ, ਉਹਨਾਂ ਚਿਰ ਤੱਕ ਪੁੰਨ ਦਾਨ ਕਰੇ ਗ੍ਰਿਸਤੀ, ਸਰੀਰ ਤੱਕ ਲੋੜ ਪਵੇ ਤੇ ਕਰ ਦੇਵੇ, ਉਹ ਗੰਗਾ ਦੇ ਜਲ ਪਵਿੱਤਰ ਗ੍ਰਿਸਤੀ ਹੁੰਦਾ। ਕਿੱਡਾ ਵੱਡਾ ਸਾਧੂ ਹੋਵੇ, ਸੈਨਸਦਾਨ ਹੋਵੇ, ਕਾਨੂੰਨਦਾਨ ਹੋਵੇ, ਪੈਦਾ ਨੂੰ ਗ੍ਰਿਸਤੀ ਦੇ ਘਰ ਹੀ ਹੋਣਾ ਪੈਂਦਾ। ਇਹ ਲੋਕ ਵੈਸੇ ਗ੍ਰਿਸਤੀ ਦੀ ਨਿੰਦਿਆ ਕਰਦੇ ਸੀ, ਪਰ ਟੁੱਕ ਤਾਂ ਗ੍ਰਿਸਤੀ ਦੇ ਘਰੋਂ ਮਿਲਦਾ ਸੀ ਨਾ। ਫਿਰ ਗੁਰੂ ਨੇ ਆਖਿਆ ਬਾਣਪ੍ਰਸਤੀ ਤੂੰ ਕਿਹੋ ਜਿਹਾ ਹੋਣਾ ਹੈ, ਤੂੰ ਘਰ ਦੇ ਵਿੱਚ ਰਹਿ ਕੇ ਵਾਹਿਗੁਰੂ ਦੀ ਬੰਦਗੀ ਕਰ। ਸੰਨਿਆਸੀ ਕਿਹੋ ਜਿਹਾ ਬਣਨਾ, ਰੇਮਨ ਹੈ ਸੋ ਕਰ ਸੰਨਿਆਸਾ, ਬਣਸੇ ਸਦਨ ਸਭਰ ਕਰ ਸਮਝੋ ਮਨ ਹੀ ਮਾਹੇ ਉਦਾਸਾ। ਉਹ ਕਿਸ ਕੰਮ ਸੰਨਿਆਸ ਹੈ ਜਿਹੜਾ ਧੀਆਂ ਪੂਤ ਛੋਟ ਸੰਨਿਆਸੀ, ਧੀਆਂ ਪੁੱਤਰ ਛੱਡ ਕੇ ਸੰਨਿਆਸੀ ਬਣ ਗਿਆ। ਪਹਿਲਾਂ ਚਾਰ ਚੜਿਆ ਸੀ ਗ੍ਰਿਸਤਾਂ ਨੂੰ, ਤੇ ਸੁੱਤੇ ਪਈ ਇਸਤਰੀ ਨੂੰ ਛੱਡ ਕੇ ਨਿਕਲ ਗਿਆ। ਇੱਕ ਖਿਣ ਮਨੂਆ ਟਿਕੇ ਨਾ ਟਿਕਈਆ, ਚਲੇ ਤਾਂ ਗਿਆ ਪਰ ਖਿਣ ਮਾਤਰ ਹੀ ਮਨ ਜਾ ਕੇ ਟਿਕਿਆ ਨਾ, ਦੌੜ ਦੌੜ ਕੇ ਘਰ ਵੱਲ ਆਉਂਦਾ। ਧੀਆਂ ਪੂਤ ਛੋਟ ਸੰਨਿਆਸੀ, ਇੱਕ ਖਿਣ ਮਨੂਆ ਟਿਕੇ ਨਾ ਟਿਕਈਆ, ਮਨ ਟਿਕਦਾ ਹੀ ਨਹੀਂ, ਮਨ ਦੌੜ ਦੌੜ ਕੇ ਘਰ ਨੂੰ ਆਉਂਦਾ, ਦੌੜ ਦੌੜ ਕੇ। ਕਈ ਕਹਿੰਦੇ ਪ੍ਰਵਿਰਤੀ ਵਿੱਚ ਬੜਾ ਦੁੱਖ ਹੈ, ਮੈਂ ਸੰਤ ਸਰਜੀਤ ਸਿੰਘ ਰਾਣਾ ਵੀ ਰਿਹਾ ਰਵਾੜੀ ਨੂੰ ਹਰਿਦੁਆਰ ਜਾਂਦੇ ਡੇਰੇ ਉਹਨਾਂ ਦੇ, ਉੱਥੇ ਪੰਡਿਆਂ ਨਾਲ ਕਈ ਵਾਰ ਚਰਚਾ ਹੋ ਜਾਣੀ, ਕਿਉਂਕਿ ਜਦੋਂ ਪੜ੍ਹਦੇ ਹੀ ਇਹਨਾਂ ਦਾ ਚਰਚਾ ਬੜੀ ਚੱਲਦੀ ਹੈ ਅਤੇ ਵਿਸ਼ਾ ਮਨ ਦੇ ਵਿੱਚ ਹੁੰਦਾ ਵੀ ਹੈ ਕਿ ਇਹਦੇ ਸਮਾਧਾਨ ਹੋਵੇ। ਉਹ ਕਹਿੰਦੇ ਗਿਆਨੀ ਜੀ ਬੜਾ ਔਖਾ ਹੈ ਵਿਹੰਗਮ ਹੋਣਾ, ਬੜਾ ਔਖਾ ਕੰਮ। ਮੈਂ ਕਿਹਾ ਸੌਖਾ ਕਰ ਲਓ, ਸ਼ਾਦੀ ਕਰ ਲਓ, ਔਖਾ ਜ਼ਰੂਰ ਕਰਨਾ, ਤੁਹਾਨੂੰ ਕਿਹੜੇ ਆਖਿਆ ਔਖਾ ਕੰਮ ਕਰੋ। ਗ੍ਰਿਸ਼ਦੀ ਕਹਿੰਦੇ ਇਹ ਬੜਾ ਕੰਮ ਔਖਾ ਹੈ, ਫਿਰ ਸੌਖਾ ਕਿਹੜਾ, ਪ੍ਰਵਿਰਤੀ ਵਿੱਚ ਤਾਂ ਸੁੱਖ ਨਹੀਂ। ਕਈ ਮੈਂ ਵੇਖੇ ਕਹਿੰਦੇ ਇੱਕ ਬੰਦਾ ਸੀ, ਉਹਨੇ ਲੀੜੇ ਲਾ ਕੇ ਸੁੱਟ ਦਿੱਤੇ ਵੀ ਪ੍ਰਵਿਰਤੀ ਵਿੱਚ ਬੜਾ ਦੁੱਖ ਆ, ਮੈਂ ਲੀੜਾ ਉਹਨੇ ਜੰਗਲ ਨੂੰ ਤੁਰ ਪਿਆ। ਹੁਣ ਲੋਕਾਂ ਤੋਂ ਨਗੇ ਢੱਕਣਾ ਸੀ, ਲੰਗੋਟੀ ਬਣਾਉਣੀ ਪੈ ਗਈ, ਹੁਣ ਇਸ਼ਨਾਨ ਕਰਨਾ ਸੀ, ਇੱਕ ਲੰਗੋਟੀ ਭੇਜਿਆ ਦੀ ਦੂਜੀ ਚਾਹੀਦੀ ਸੀ, ਕੰਮ ਸ਼ੁਰੂ ਹੋ ਗਿਆ ਨਾ, ਇੱਕ ਲੰਗੋਟੀ ਹੋਰ ਸਵਾਉਣੀ ਪੈ ਗਈ। ਲੰਗੋਟੀ ਧੋ ਕੇ ਸੁੱਕਣੇ ਪਾਈ, ਚੂਹਾ ਟੁੱਕ ਗਿਆ, ਕਹਿੰਦਾ ਤੇਰੀ ਕੀ ਦੁਸ਼ਮਣੀ, ਇਸੇ ਦੁੱਖ ਤੇ ਮੈਂ ਘਰ ਛੱਡਿਆ, ਪਰ ਤੇਰਾ ਇਲਾਜ ਜ਼ਰੂਰ ਕਰੂੰਗਾ। ਬਿੱਲੀ ਰੱਖ ਲਈ, ਬਿੱਲੀ ਵਾਸਤੇ ਦੁੱਧ ਚਾਹੀਦਾ ਸੀ, ਗਾਂ ਰੱਖ ਲਈ, ਗਾਂ ਵਾਸਤੇ ਪੱਠੇ ਚਾਹੀਦਾ ਸੀ, ਖੇਤ ਲੈਣਾ ਪੈ ਗਿਆ, ਚੱਲ ਪਿਆ ਨਾ ਕੰਮ ਹੋ ਗਿਆ ਸ਼ੁਰੂ, ਟਾਈਮ ਨਾ ਪੈਸੇ ਨਾ ਤਾਰੇ ਕਟਹਿਰੀ ਖੜਾ ਹੋ ਗਿਆ। ਕਿੱਥੇ ਭਾਜਾਂਗੇ ਪ੍ਰਵਿਰਤੀ ਤੋਂ, ਨਹੀਂ ਭੱਜ ਸਕਦੇ। ਗੁਰੂ ਕਹਿੰਦਾ ਪ੍ਰਵਿਰਤ, ਗ੍ਰਸਤ ਵਿੱਚ ਪ੍ਰਵਿਰਤ ਰਹਿ ਕੇ ਰੱਬ ਦੀ ਪ੍ਰਾਪਤ। ਜਿਹੜਾ ਖਰਬੂਜਾ ਬਾਲਣਾ ਲੱਗ ਕੇ ਪੱਕਦਾ ਮਿਠਾਸ ਵਾਲਾ ਤੇ ਦਾਗੀ ਨਹੀਂ ਹੁੰਦਾ, ਮਿਠਾਸ ਵਾਲਾ ਹੁੰਦਾ, ਜਿਹੜਾ ਤੋੜ ਕੇ ਪਕਾਈਏ ਦਾਗੀ ਵੀ ਹੋ ਜਾਂਦਾ ਤੇ ਮਿਠਾ ਨਹੀਂ ਹੁੰਦਾ। ਗੁਰੂ ਨੇ ਸਾਨੂੰ ਗ੍ਰਸਤ ਵਿੱਚ ਰਹਿ ਕੇ ਇਸ ਪਦ ਦੀ ਪ੍ਰਾਪਤੀ ਕਹੀ ਹੈ। ਸਮਾਂ ਹੁੰਦਾ ਜਾਂਦਾ ਹੈ, ਇਹ ਚੌਂ ਹਿੱਸਿਆਂ ਦੀ ਵੰਡ ਕੀਤੀ ਸੀ ਜ਼ਿੰਦਗੀ ਦੀ, ਤੇ ਕਹਿੰਦੇ ਹਮ ਜੋਗੀ ਸੰਨਿਆਸੀ, ਬੜਾ ਮਾਣ ਸੰਨਿਆਸੀਆਂ ਨੂੰ ਵੀ, ਫਿਰ ਇੱਥੇ ਵਾਸਤੇ ਗਿਆਨੀ ਗੁਣੀ ਸੂਰ ਹਮ ਦਾਤੇ, ਅਸੀਂ ਗਿਆਨੀ ਹਾਂ, ਅਸੀਂ ਗੁਣੀ ਹਾਂ, ਅਸੀਂ ਸੂਰਮੇ ਹਾਂ, ਇਹ ਬੁੱਧ ਕਦੇ ਨਾ ਨਾਸੀ, ਇਹ ਬੁੱਧੀ ਮਨ ਚੋਂ ਜਾਂਦੀ ਨਹੀਂ ਅੰਗਤਾ ਵਾਲੀ। ਮੈਂ ਚੰਗਾ ਡਰਾਈਵਰ, ਮੈਂ ਚੰਗਾ ਗਿਆਨੀ, ਮੈਂ ਚੰਗਾ ਪਾਠੀ, ਮੈਂ ਚੰਗਾ ਰਾਗੀ, ਜਿਸ ਰੂਪ ਵਿੱਚ ਹੀ ਹੋਏ ਮਾੜੀ ਹੈ ਨਾ, ਹਉਮੈ ਬੁਰੀ ਜਗਤ, ਜਗਤ ਜੇ ਹਉਮੈ ਬੁਰੀ ਹੈ ਕਿਸੇ ਅਰਥ ਨਹੀਂ ਹੈ। ਤੇ ਕਬੀਰ ਸਾਹਿਬ ਕਹਿੰਦੇ ਬੁੱਧ ਨੱਸਦੀ ਨਹੀਂ, ਜਿਹਦੇ ਵਿੱਚ ਆਮ ਬੰਦਿਆਂ ਨਾਲੋਂ ਜ਼ਿਆਦਾ ਗੁਣ ਸੀ ਜਾਂ ਜ਼ਿਆਦਾ ਸ਼ਕਤੀ ਸੀ, ਉਹਨਾਂ ਦੀ ਚਰਚਾ ਦੁਨੀਆਂ ਵਿੱਚ ਚੱਲੀ ਹੈ। ਫਿਰ ਉਹਨਾਂ ਨੇ ਸ਼ਸਤਰ ਵਿਦਿਆ ਸਿੱਖ ਲਈ, ਉਹਨਾਂ ਵੱਲ ਵੇਖ ਕੇ ਦੁਨੀਆਂ ਅੱਛ ਅੱਛ ਕਰਦੀ ਸੀ। ਸੂਰਮੇ ਦਾ ਨਾਮ ਵੀ ਬੜਾ ਹੁੰਦਾ, ਜੇ ਦਾਨੀ ਦਾ ਨਾਮ ਬੜਾ ਹੁੰਦਾ। ਗੁਰੂ ਗੋਬਿੰਦ ਸਿੰਘ ਨੇ ਇੱਕ ਪ੍ਰਕਰਨ ਲਿਖਿਆ ਦਸਮ ਗ੍ਰੰਥ ਦੇ ਅੰਦਰ, ਕਹਿੰਦੇ ਇੱਕ ਇਸਤਰੀ ਦਾ ਪਤੀ ਮਰ ਗਿਆ ਤੇ ਗਵਾਂਢਣ ਕਹਿੰਦੀ ਤੇਰਾ ਘਰ ਵਾਲਾ ਮਰ ਗਿਆ, ਉਹ ਖਿੜਖਿੜਾ ਕੇ ਹੱਸਣ ਲੱਗ ਪਈ। ਉਹਨੇ ਕਿਹਾ ਮੈਂ ਕਿਹਾ ਪਤੀ ਚੜ੍ਹਾਈ ਕਰ ਗਿਆ, ਤੂੰ ਹੱਸਦੀ ਹੈ। ਉਹਨੇ ਕਿਹਾ ਕਬੂ ਹੁਣ ਰਣ ਜੂਝਿਓ ਨਹੀਂ, ਕਹਿਣ ਲੱਗੀ ਵੀ ਹੈਰਾਨ ਇਸ ਕਰਕੇ ਆ ਵੀ ਕਦੀ ਰਣ ਭੂਮਿਕਾ ਵਿੱਚ ਤਲਵਾਰ ਪਕੜ ਕੇ ਨਹੀਂ ਗਿਆ, ਧਰਮ ਦਾ ਯੁੱਧ ਹੀ ਕੀਤਾ ਹੋਵੇ ਸੂਰਮਾ ਵੀ ਜਿਹੜਾ ਉਹਦਾ ਨਾਮ ਦਾ ਦੁਨੀਆਂ ਤੇ। ਕਬੂ ਰਣ ਜੂਝਿਓ ਨਹੀਂ, ਦੇ ਕਸ ਜਸ ਨੇ ਲੀਨ, ਨਾ ਸੂਰਮਾ ਸੀ ਤੇ ਨਾ ਦਾਨੀ ਸੀ ਵੀ ਫੁੱਟੀ ਕੌਡੀ ਕਿਸੇ ਨੂੰ ਦਾਨ ਕੀਤੀ ਹੋਵੇ ਇੱਥੋਂ, ਤੇ ਮੈਂ ਹੈਰਾਨ ਇਸ ਕਰਕੇ ਆ ਵੀ ਕਬੂ ਰਣ ਜੂਝਿਓ ਨਹੀਂ, ਦੇ ਕਸ ਜਸ ਨੇ ਲੀਨ, ਗਾਓ ਬਸਤ ਜਾਣੇ ਉਹ ਨਹੀਂ। ਉਹ ਜਿਹੜੇ ਪਿੰਡ ਵਿੱਚ ਵੱਸਦਾ ਉੱਥੇ ਵੀ ਉਹਨੂੰ ਕੋਈ ਜਾਣਦਾ ਵੀ ਇੱਥੇ ਵੱਸਦਾ, ਇੰਨਾ ਨਿਕੰਮਾ। ਤੇ ਜੰਮ ਸਿਓ ਕਿਹਨੂੰ ਕਹੇ ਦੀਰ, ਤੇ ਜੰਮ ਨੂੰ ਕੀ ਕਿਹਨੇ ਐਡਰੈਸ ਦੇ ਦਿੱਤਾ ਫਲਾਣੇ ਦਾ, ਜੰਮ ਨੂੰ ਕਿੱਦਾਂ ਪਤਾ ਲੱਗ ਗਿਆ, ਇਹਨੂੰ ਤਾਂ ਜਾਣਦਾ ਹੀ ਕੋਈ ਨਹੀਂ ਸੀ, ਇਹਨੂੰ ਤਾਂ ਪਛਾਣਦਾ ਹੀ ਕੋਈ ਨਹੀਂ ਸੀ, ਕਿਤਨਾ ਪਤਾ ਲੱਗ ਗਿਆ। ਸੂਰਮੇ ਦੀ ਵੀ ਗੱਲ ਹੈ, ਪਰ ਇੱਕ ਗੱਲ ਹੈ ਸ੍ਰੀ ਸਾਹਿਬ ਚੁੱਕਣੀ, ਇਹ ਅਖੀਰਲਾ ਮੌਕਾ ਹੈ ਜਦੋਂ ਸਾਰੇ ਯਤਨ ਫਿਰ ਹੋ ਜਾਣ, ਫਿਰ ਸ੍ਰੀ ਸਾਹਿਬ ਚੁੱਕਣੀ ਹੈ। ਪਰ ਦੁਨੀਆਂ ਦੀਆਂ ਲੜਾਈਆਂ ਐਸੀਆਂ ਬੜੀਆਂ ਹੋਈਆਂ ਨੇ ਹੰਕਾਰ ਦੀਆਂ, ਕੋਈ ਜੜ ਦੀ, ਜੋਰੂ ਦੀ ਤੇ ਜ਼ਮੀਨ ਦੀ, ਤੇ ਚੌਥੀ ਲੜਾਈ ਹੰਕਾਰ ਦੀ। ਇੱਕ ਸ਼ੇਖ ਬਾਰੇ ਮੈਂ ਸੁਣਿਆ, ਫਰਲਾ ਕੱਢਦਾ ਸੀ ਤੁਰਲਾ, ਕਿਸੇ ਇਲਾਕੇ 'ਚ ਤੁਰਲਾ ਨਹੀਂ ਕਿਸੇ ਨੂੰ ਕੱਢਣ ਦਿੰਦਾ, ਇੱਕ ਬਾਣੀਆ ਆ ਗਿਆ ਉਹਨੇ ਵਿਆਜੀ ਪੈਸੇ ਦਿੱਤੇ, ਹੰਕਾਰ ਉਹਨੇ ਬੜਾ ਸੀ, ਉਹਨੇ ਤੁਰਲਾ ਕੱਢਿਆ। ਉਹ ਕਹਿੰਦਾ ਵੀ ਸੱਜਣਾ ਮੈਂ ਰੱਖਦਾ ਦੋ ਬਰਸ਼ੀਆਂ, ਤੁਰਲਾ ਸੇਕਦਾ ਰਹਿਣਾ ਹੀ, ਜਾਂ ਤੇਰਾ ਜਾਂ ਮੇਰਾ, ਆ ਬਰਸ਼ੀ ਫੜ ਮੈਨੂੰ ਲੜ, ਜਿਹੜਾ ਜਿੰਦਾ ਰਹੂ ਉਹਦਾ ਤੁਰਲਾ, ਦੂਜੇ ਦਾ ਨਹੀਂ ਰਹਿ ਸਕਦਾ। ਬਾਣੀਆਂ ਬੜਾ ਸ਼ੈਤਾਨ ਸੀ, ਉਹ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹਨੂੰ ਧਰਮ ਰਾਜੇ ਦਾ ਖਿਤਾਬ ਦਿੱਤਾ, ਲੇਖਾ ਮੰਗੇ ਬਾਣੀਆਂ। ਕਹਿੰਦੇ ਨੇ ਉਹਨੇ ਪੁੱਛਿਆ ਵੀ ਸ਼ੇਖ ਜੀ ਤੁਹਾਡੀ ਇਸਤਰੀ ਹੈ? ਕਹਿੰਦੇ ਹੈਗੀ ਹੈ। ਬਾਲ ਬੱਚਾ? ਕਹਿੰਦੇ ਕੋਈ ਬਾਲ ਬੱਚਾ ਨਹੀਂ। ਕਹਿੰਦਾ ਮੇਰਾ ਵੀ ਨਹੀਂ, ਤੇ ਜੇ ਆਪਾਂ ਮਰ ਗਏ ਤੂੰ ਜਾਂ ਮੈਂ ਤੇ ਇਸਤਰੀਆਂ ਦਾ ਕੀ ਬਣੂ? ਉਹ ਸ਼ੇਖ ਕਹਿੰਦਾ ਕੰਮ ਹੀ ਸੌਖਾ, ਬਿਨਾਂ ਇਸਤਰੀਆਂ ਬਾਹਰ ਹੋਏ ਫਿਰ ਆਪਾਂ ਲੜ ਲੈਂਦੇ ਹਾਂ। ਦੋਵੇਂ ਚਲੇ ਗਏ ਘਰਾਂ ਨੂੰ, ਤੇ ਬਾੜੀਆਂ ਬਰਸ਼ੀ ਲੈ ਕੇ ਆਪੇ ਘਰ ਨੂੰ ਚਲ ਗਿਆ। ਸੇਖ ਨੇ ਮਾਰੀ ਜਾ ਕੇ ਬਰਸ਼ੀ ਢੇਰੀ ਕਰ ਦਿੱਤੀ ਘਰ ਦੀ, ਪਰ ਬਾੜੀਆਂ ਨੇ ਚਿੱਠੀ ਪਾ ਦਿੱਤੀ, ਸੱਜਣਾ ਤੇਰਾ ਤੁਰਲਾ ਤੇਰੇ ਇਲਾਕੇ ਬਰਬਾਦ, ਤੇ ਮੇਰਾ ਮੇਰੇ ਮੈਂ ਨਹੀਂ ਤੇਰੇ ਇਲਾਕੇ ਵਿੱਚ ਹੁੰਦਾ। ਉਹ ਸੱਚ ਖਲੋਤਾ ਆਕੜ ਕੇ, ਹੈ ਮੁਜੀ ਹੈ ਬੁਜਦਿਲ ਆਇਆ ਨੀ। ਦੱਸੋ ਇਸ ਬੰਦੇ ਇਹੋ ਜਿਹੇ ਬੰਦੇ ਨੂੰ ਸੂਰ ਮਾਰ ਦੋਗੇ ਜਿਹੜਾ ਅਹੰਕਾਰ ਦੀ ਲੜਾਈ ਵਾਸਤੇ ਘਰ ਜੀ ਨੂੰ ਮਾਰ ਦਿੰਦਾ? ਇਹ ਅਹੰਕਾਰ ਦੀ ਨਿਸ਼ਾਨੀ ਹੈ ਜੋ ਕਬੀਰ ਸਾਹਿਬ ਦੱਸੀ। ਗਿਆਨੀ ਗੁਣੀ ਸੂਰ ਹਮਦਾਤੇ, ਅਸੀਂ ਦਾਤੇ ਹਾਂ ਦਾਨ ਕਰਨ ਵਾਲੇ। ਚਾਰ ਪ੍ਰਕਾਰ ਦੇ ਦਾਤੇ ਨੇ, ਦੇਣੇ ਕੇ ਵਿਚਾਰ, ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਚਾਰ ਪ੍ਰਕਾਰ ਦੇ ਦਾਤੇ ਨੇ, ਇੱਕ ਘਾਲ ਖਾਏ ਕਿ ਛੱਥੋਂ ਦੇ, ਜੱਗ ਥੋੜਾ ਕਰਨਾ ਪੱਤਲ ਜ਼ਿਆਦਾ ਲਵੇੜ ਕੇ ਸੁੱਟਦੇ ਨੇ, ਪਤਾ ਲੱਗੇ ਨੇ ਜੱਗ ਬੜਾ ਲਾਇਆ। ਤਾਤਾ ਦਾਨੀ ਇਸ਼ਨਾਨੀ ਅਹੰਕਾਰੀ ਹੋ ਜਾਂਦਾ ਨੇ, ਯਾਤਰੀ ਵੱਧ ਕਹਿੰਦੇ ਤੇ ਬੰਦਗੀ ਕਰਨ ਵਾਲੇ ਘੱਟ ਗਏ, ਮਨ ਵੱਜ ਜਾਂਦਾ, ਮਾਇਆ ਗਰਜਣੀ ਪੈਂਦੀ ਹੈ ਨਾ। ਕਹਿੰਦੇ ਬੁੱਧ ਜਾਂਦੀ ਨਹੀਂ, ਤੇ ਮਾਤਾ ਨੂੰ ਕਹਿਣ ਲੱਗੇ ਮਾਈ ਤੂੰ ਰੱਬ ਰੱਬ ਕਰਿਆ ਕਰ, ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਕਰਿਆ ਕਰ। ਸਮਾਂ ਹੋ ਗਿਆ, ਮਿੰਟ ਪੰਜ ਰਹਿ ਗਏ ਨੇ, ਮੈਂ ਅੱਖਰੀ ਹੱਥ ਲਾਵਾਂਗਾ। ਇਹ ਸ਼ਬਦ ਦਾ ਇਹੋ ਹੀ ਭਾਵ ਹੈ ਕਿ ਬੰਦੇ ਦੇ ਅੰਦਰੋਂ ਹਉਮੈ ਹੰਕਾਰ ਨਹੀਂ ਜਾਂਦਾ, ਜਿੰਨਾ ਚਿਰ ਨਹੀਂ ਜਾਂਦਾ ਉਹਨਾਂ ਚਿਰ ਰੱਬ ਤੋਂ ਦੂਰ ਹੀ ਰਹੇਗਾ। ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇਕੱਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ, ਇਹ ਜੀਵ ਵਿਅਰਥ ਚਲੇ ਜਾਂਦਾ ਹੈ। ਆਓ ਅੱਖਰੀ ਹੱਥ ਸਰਵਣ ਕਰੋ ਜੀ।
ਜੋਗੀ ਕਹੇ ਜੋਗ ਭਲ ਮੀਠਾ, ਅਵਰ ਨਾ ਦੂਜਾ ਭਾਈ।
ਜੋਗੀ ਨੂੰ ਪੁੱਛੋ ਤੇ ਜੋਗੀ ਕਹਿੰਦਾ ਭਾਈ ਜਿਹੜਾ ਮੇਰਾ ਜੋਗ ਮਾਰਗ ਹੈ ਨਾ, ਮੇਰਾ ਜਿਹੜਾ ਪੰਥ ਹੈ, ਇਹ ਭਲਾ ਬੜਾ ਚੰਗਾ ਹੈ ਤੇ ਬੜਾ ਮਿੱਠਾ ਪਿਆਰਾ ਹੈ, ਹੋਰ ਕੋਈ ਇਹਦੇ ਵਰਗਾ ਧਰਮ ਹੈ ਨੀ। ਹੁਣ ਜੋਗੀ ਦੀ ਮੈਂ ਵਿਆਖਿਆ ਖੋਲਾਂ, ਟਾਈਮ ਨਹੀਂ। ਦਸਮ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਬੜੇ ਪ੍ਰਮਾਣ ਦਿੱਤੇ ਨੇ। ਸ਼ਾਇਦ ਕੱਲ੍ਹ ਦੀ ਕਥਾ ਦੇ ਵਿੱਚ ਯੋਗਾ ਅਭਿਆਸ ਦੀ ਕਥਾ ਆਈ ਤੇ ਉਹਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ। ਗੁਰੂ ਗੋਬਿੰਦ ਸਿੰਘ ਲਿਖ ਦਿੱਤਾ ਨਾ ਕਿ ਪਹਿਲੇ ਗੋਰਖ ਕੋ ਉਪਰਾਜਾ, ਸਿੱਖ ਕਰੇ ਤਿੰਨਹੂੰ ਵੱਡ ਰਾਜਾ। ਉਹਨੇ ਰਾਜੇ ਆਪਣੇ ਚੇਲੇ ਬਣਾ ਲਏ ਤੇ ਕੀ ਕੀਤਾ, ਮੰਦਰਾ ਪਾੜ। ਸੋ ਸਰਵਣ ਪਾੜ ਦੋਏ ਮੰਦਰਾ ਧਾਰੀ, ਪ੍ਰਕੀ ਪ੍ਰੀਤ ਰੀਤ ਵਿਚਾਰੀ। ਕੰਨ ਪਾੜ ਕੇ ਗੋਖਰੂ ਪਾ ਲੈ, ਹਾਥ ਕਮੰਡਲ ਮੁਰਦੇ ਧਾਰ, ਯੋਗ ਨਹੀਂ ਕਰਮਾਂ ਦੀ ਮਾਰ। ਇਹਦੇ ਕਰਮਾਂ ਦੀ ਮਾਰ ਵਗੀ ਹੈ ਨਾ, ਤੁਰੇ ਫਿਰਦੇ ਨੇ ਤੇ ਕਹਿੰਦੇ ਨੇ ਆਪਣਾ ਪੰਥ ਚਲਾ ਰਿਹਾ। ਪਰ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇਹ ਜੋਗੀ ਕੋ ਜੁਗਤ ਨਾ ਜਾਣੋ, ਲੋਭ ਮੋਹ ਮਾਇਆ ਮਮਤਾ ਫੁਨ ਜੇ ਘਟ ਮਾਹੇ ਪਛਾਣੋ। ਕਿੰਨੇ ਪ੍ਰਮਾਣ ਦਿੱਤੇ ਨੇ, ਯੋਗ ਨਾ ਖਿੰਥਾ, ਯੋਗ ਨਾ ਡੰਡਾ ਹੈ, ਯੋਗ ਨਾ ਪਸਮ ਚੜ੍ਹਾਈ ਹੈ, ਯੋਗ ਨਾ ਮੁੰਦੀ ਮੂੰਡ ਮਟਾਇਆ, ਯੋਗ ਨਾ ਸਿੰਘੀ ਮਾਈ ਹੈ, ਅੰਜਨ ਮਾਹੇਂਦਰ ਅੰਜਨ ਰਹੀ ਹੈ, ਯੋਗ ਜੁਗਤ ਇਵ ਪਾਈ ਹੈ। ਸੱਚੇ ਪਾਤਸ਼ਾਹ ਨੇ ਇਹ ਪ੍ਰਮਾਣ ਦੇ ਦੇ ਕੇ ਸਮਝਾਇਆ। ਸ਼ਰਮੇ ਦੀਆ ਮੁੰਦਰਾ, ਕੰਨੀ ਪਾਏ ਜੋਗੀ, ਖਿੰਥਾ ਕਰ ਤੂੰ ਦਇਆ, ਇਹੋ ਜਿਹੇ ਚਿੰਨ ਧਾਰਨ ਕਰ। ਤੇ ਸੱਜੇ ਪਾਤਸ਼ਾਹ ਨੇ ਕਿਹਾ ਤੈਨੂੰ ਉਮਰ ਦਾ ਬੜਾ ਮਾਣ ਹੈ, ਜੇ ਜੋ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੇ, ਪਰ ਜੇ ਤਿਸ ਨਜ਼ਰ ਨਾ ਆਵੇ ਤਾਂ ਵਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ, ਕੀੜਿਆਂ ਦੇ ਅੰਦਰ ਕੀੜਾ ਕਰ। ਕੁੱਤੇ ਦੇ ਸਿਰ ਦਾ ਕੀੜਾ ਬਣਾਉਂਦਾ, ਕੁੱਤੇ ਦੇ ਜਿੱਥੇ ਕੀੜੇ ਪੈਣ ਚੱਟ ਕੇ ਰਾਜ਼ੀ ਕਰਦੇ ਤਾਂ ਸਿਰ ਦਾ ਕੀੜਾ ਨਹੀਂ ਮਰਦਾ। ਫਿਰ ਦੋਸ਼ੀ ਦੋਸ਼ ਧਰੇ, ਕੋਹੜੇ ਵੀ ਦੋਸ਼ ਧਾਰਦੇ, ਬੋਹ ਦੀ ਭਜਾਓ ਨੇ ਮਾਰੋ ਵੱਟਾ ਦੇ। ਇਹ ਹਾਲਤ ਹੋ ਜਾਂਦੀ ਹੈ ਜੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਤੇ ਕੀ ਕਰੋਗੇ ਵੱਡੀ ਉਮਰ ਨੂੰ, ਕਿਸੇ ਅਰਥ ਨਹੀਂ। ਕਹਿੰਦੇ ਜੋਗੀ ਕਹਿੰਦਾ ਮੇਰਾ ਧਰਮ ਸਾਰਿਆਂ ਨੂੰ ਚੰਗਾ ਤੇ ਮਿੱਠਾ ਤੇ ਭਲਾ ਤੇ ਪਿਆਰਾ, ਇਹਦੇ ਵਰਗਾ ਦੂਜਾ ਕੋਈ ਨਹੀਂ।
ਰੁੰਡਤ ਮੁੰਡਤ ਇੱਕ ਹੈ ਸ਼ਬਦੀ, ਇਹ ਕਹੇ ਸਿੱਧ ਪਾਈ।
ਰੁੰਡਤ ਸਰੇਵੜੇ, ਜਦੋਂ ਚੇਲਾ ਬਣਾਉਂਦੇ ਨੇ ਨਾ, ਗੁਰੂ ਨਾਨਕ ਸਾਹਿਬ ਨੇ ਮਾਝ ਦੀ ਵਾਰ ਵਿੱਚ ਇਹਨਾਂ ਦੇ ਲੱਛਣ ਦੱਸੇ ਨੇ, ਇਹ ਕੀ ਕਰਦੇ ਨੇ। ਪਾਣੀ ਤੋਂ ਬੜਾ ਸੰਗਦੇ ਨੇ, ਭੇਡਾਂ ਵਾਂਗ ਹੀ ਸਿਰ ਖੁਹਾਨ ਭਰੀਆਂ ਹੱਥ ਸੁਹਾਈ। ਭੇਡਾਂ ਵਾਂਗ ਖੋਹਦੇ ਨੇ ਵਾਲ ਸਿਰ ਦੇ, ਗੂੰਦ ਲਾ ਕੇ ਤੇ ਸਵਾਹ ਲਾਉਂਦੇ ਨੇ ਹੱਥ ਜੁੜ ਵੀ ਨਾ, ਤੇ ਚੇਲੇ ਨੂੰ ਕਹਿੰਦੇ ਪ੍ਰੇਮ ਚ ਟਾਕਾ। ਉਹਨੂੰ ਕਹਿੰਦੇ ਬੋਲ, ਅਬ ਦੁੱਖ ਜਾਤਾ ਅਬ ਦੁੱਖ ਫਿਰ ਸੁੱਖ। ਉਹ ਨਿਕੰਮਿਆਂ ਨੂੰ ਪੁੱਛੇ ਜੇ ਹੁਣ ਦੁੱਖ ਹੈ ਤੇ ਸੁੱਖ ਫਿਰ ਕਿੱਥੋਂ ਮਿਲ ਜਾਣਾ, ਜਦੋਂ ਸੀ ਸੀ ਕਰਦਾ ਬੋੜੀ ਫੋੜੀ ਕਰਦਾ। ਕਹਿੰਦੇ ਅਬ ਦੁੱਖ ਫਿਰ ਸੁੱਖ। ਅਸਲੀ ਸਰੇਵੜਾਂ ਨੂੰ ਮੰਨਦੇ ਜਿਹਦੇ ਮੂੰਹ ਤੇ ਪਾਰੀਏ ਪੈਸਾ ਤੇ ਦੰਦਾਂ ਤੇ ਜਾ ਕੇ ਜੰਮ ਜਾਵੇ, ਇੰਨੀ ਮਹਿਲ ਲੱਗੀ ਹੋਵੇ, ਪਾਣੀ ਤੇ ਬੜਾ ਸੰਗਦੇ ਆ। ਤੇ ਸਾਹਿਬ ਕਹਿੰਦੇ ਰੁੰਡਤ ਜਿਹੜੇ ਸਰੇਵਰੇ ਨੇ, ਮੁੰਡਤ ਪਰਮ ਹੰਸ, ਹਾਂਜੀ
ਇੱਕੈ ਸ਼ਬਦੀ
ਹਾਂ ਇੱਕ ਸ਼ਬਦੀਏ ਜਿਹੜੇ ਨੇ
ਇਹ ਕਹੇ ਸਿੱਧ ਪਾਈ
ਜਿਹੜੇ ਤਲਾਕ ਜਗਾਉਂਦੇ ਨੇ ਮਾਈ ਟੁੱਕਰ ਪਾ ਬੋਹਿਆ ਕੇ ਮੰਗਦੇ ਫਿਰਦੇ ਨੇ ਇਹ ਵੀ ਕਹਿੰਦੇ ਸਿੱਧੀ ਪਾ ਲਈ ਆ ਸਾਨੂੰ ਰੱਬ ਮਿਲ ਗਿਆ ਗੱਲਾਂ ਦੇ ਨਾਲ ਗੱਲੀ ਹਾਂ ਸੁਹਾਗਣ ਭੈਣੇ ਕੰਧ ਨਾ ਕਹੂ ਮੈਂ ਮਿਲਿਆ ਲੋਕਾਂ ਨੂੰ ਕਹਿੰਦੇ ਭੈਣੇ ਮੈਂ ਸੁਹਾਗਣ ਆ ਇਹਦੇ ਪਤੀ ਘਰ ਆਇਆ ਹੀ ਨਾ ਉਹ ਕਦੀ ਆਇਆ ਨੀ ਤੇ ਸੁਹਾਗਣ ਸੁਭਾਅ ਨੀ ਹੈ ਸੁਹਾਗਣ ਕਾਹਦੀ ਹੈ ਰੱਬ ਮਿਲਿਆ ਨੀ ਤੂੰ ਕਿੱਦਾਂ ਸੁਹਾਗਵੰਤੀ ਹੋ ਗਈ ਅਜੇ ਪਤੀ ਨੀ ਆਇਆ ਤੂੰ ਕਹਿੰਦੇ ਸੁਹਾਗਵੰਤੀ ਹੋ ਗਈ ਇਹ ਕਹਿੰਦੇ ਸਿੱਧ ਪਾਲੀ ਅਸੀਂ ਸਿੱਧ ਪਾਲੀ ਆ ਅਸੀਂ ਮੁਕਤੀ ਪਾਲੀ ਹੈ
ਹਰ ਬਿਨ ਭਰਮ ਭੁਲਾਨੇ ਅੰਧਾ
ਅੰਧੇ ਅਗਿਆਨੀ ਹਰੀ ਦੇ ਨਾਮ ਤੋਂ ਬਿਨਾਂ ਭਰਮ ਵਿੱਚ ਭੁੱਲੇ ਫਿਰਦੇ ਪੰਜ ਪ੍ਰਕਾਰ ਦਾ ਭਰਮ ਦਾਤ ਵਾਲਿਆ ਕਥਨ ਕੀਤਾ ਹੈ ਭੇਦ ਭਰਮ ਕਰਤਾ ਤਤ ਭਰਮ ਪੁੰਨ ਸੰਗ ਭਰਮ ਵਿਕਾਰ ਬ੍ਰਹਮ ਚਿੱਤਰ ਜਗ ਸਤ ਪੰਚੋ ਭਰਮ ਸੰਸਾਰ ਇਹ ਪੰਜ ਪ੍ਰਕਾਰ ਦੇ ਭਰਮ ਵਿੱਚ ਲੱਗੇ ਹੋਏ ਨੇ
ਜਾ ਤਹਿ ਜਾਓ ਆਪ ਛੁਟਕਾਵਨ ਤੇ ਬਾਂਦੇ ਬਹੁ ਫੰਦਾ
ਜਾ ਤਹਿ ਜਾਓ ਜਿਨ੍ਹਾਂ ਦੇ ਪਾਰ ਜਾਣਾ ਤੇ ਅਸੀਂ ਬੰਧਨਾਂ ਤੋਂ ਛੁੱਟ ਜਾਈਏ ਉਹ ਆਪ ਫੰਦਿਆਂ ਵਿੱਚ ਫਸੇ ਪਏ ਨੇ ਉਹ ਆਪ ਹਉਮੈ ਵਿੱਚ ਫਸੇ ਪਏ ਨੇ ਉਹ ਆਪ ਹੰਕਾਰ ਵਿੱਚ ਫਸੇ ਪਏ ਨੇ ਸਾਨੂੰ ਕੀ ਛਡਾਉਣਗੇ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਣ ਰਹਾਓ ਦੇ ਕੇ ਕਥਨ ਕਰਦੇ ਹਨ
ਜਹ ਤੇ ਉਪਜੀ ਤਹੀ ਸਮਾਨੀ ਇਹ ਵਿਦ ਵਿਸਰੀ ਤਬ ਹੀ
ਇਹ ਵਿਧੀ ਤਰੀਕਾ ਜਦੋਂ ਵਿਸਰ ਗਿਆ ਨਾ ਹਉਮੈ ਤੇ ਹੰਕਾਰ ਵਾਲਾ ਤੇ ਜੀਵ ਰੂਪ ਇਸਤਰੀ ਜਿੱਥੋਂ ਉਪਜੀ ਹੈ ਨਾ ਪਰਮਾਤਮਾ ਵਿੱਚੋਂ ਉਹਦੇ ਵਿੱਚ ਜਾ ਕੇ ਲੈ ਹੋਵੇਗੀ ਕਬੀਰ ਸਾਹਿਬ ਕਹਿੰਦੇ ਸਾਡੀ ਸ਼ਰਤ ਹੈ ਜਿਹੜਾ ਹਉਮੈ ਹੰਕਾਰ ਛੱਡ ਦੇਵੇਗਾ ਉਹ ਪਰਮਾਤਮਾ ਵਿੱਚ ਜਾ ਕੇ ਲੈ ਹੋਵੇਗਾ ਮਿਲੇਗਾ
ਪੰਡਿਤ ਗੁਣੀ ਸੂਰ ਹਮਦਾਤੇ ਇਹ ਕਹੇ ਬਡ ਹਮ ਹੀ
ਪੰਡਿਤ ਗੁਣੀ ਸੂਰਮੇ ਦਾਤੇ ਕਹਿੰਦੇ ਨੇ ਕਿ ਅਸੀਂ ਸਾਰਿਆਂ ਨਾਲ ਵੱਡੇ ਹਾਂ ਹਮ ਹੀ ਹਾਂ ਬਾਕੀ ਕੋਈ ਨੀ ਬਾਕੀ ਸਭ ਕੀੜੇ ਪਕੌੜੇ ਨੇ ਉਹ ਆਪਣੇ ਆਪ ਨੂੰ ਚੰਗਾ ਤੇ ਵੱਡਾ ਸਮਝਦੇ ਹਨ
ਜਿਸੇ ਬੁਝਾਏ ਸੋਈ ਬੁਝੈ ਬਿਨ ਬੁਝੈ ਕਿਉਂ ਰਹੀ ਹੈ
ਜਿਹਤੇ ਸੱਚੇ ਪਾਤਸ਼ਾਹ ਵਾਹਿਗੁਰੂ ਕਰਦਾ ਕਿਰਪਾ ਉਹ ਗੁਰੂ ਦੁਆਰੇ ਇਸ ਗੱਲ ਨੂੰ ਬੁੱਝਦਾ ਤੇ ਬਿਨਾਂ ਬੁੱਝਿਆ ਤੋਂ ਕਿਤਰਾ ਇਹਨਾਂ ਤੋਂ ਬਚ ਸਕੀਏ ਹਉਮੈ ਹੰਕਾਰ ਤੋਂ ਨਹੀਂ ਬਚਿਆ ਜਾ ਸਕਦਾ
ਸਤਿਗੁਰ ਮਿਲੈ ਅੰਧੇਰਾ ਚੁੱਕੈ ਇਨ ਬਿਦ ਮਾਣਕ ਲਹੀਐ
ਸੱਚੇ ਪਾਤਸ਼ਾਹ ਜੀ ਮਿਲ ਜਾਣ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੇਣ ਉਪਦੇਸ਼ ਅੰਧੇਰਾ ਜਾਵੇ ਚੁੱਕਿਆ ਗਿਆਨ ਦਾ ਇਸ ਵਿਧ ਤਰੀਕੇ ਨਾਲ ਮਾਨਕ ਰੂਪ ਜੋ ਪਰਮੇਸ਼ਰ ਹੈ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਉਹ ਸਰੀਰ ਘਰ ਦੇ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ
ਅੱਜ ਬਾਵੇ ਦਾਹਨੇ ਬੇਕਾਰਾ ਹਰ ਪਦ ਦ੍ਰਿੜ ਕਰ ਰਹੀ ਹੈ
ਅੱਜ ਬਾਵੇ ਦਾਹਨੇ ਬੇਕਾਰਾ ਬਾਏ ਤੇ ਦਾਹਣੇ ਜਿਹੜੇ ਵਿਕਾਰ ਵੇਹਦਾ ਫਿਰਦਾ ਨਾ ਹਉਮੈ ਹੰਕਤਾ ਵੱਲ ਵੇਹਦਾ ਫਿਰਦਾ ਬਾਏ ਦਾਏ ਵੇਖਣਾ ਛੱਡ ਦੇ ਹਰ ਪਦ ਦ੍ਰਿੜ ਕਰ ਰਹੀ ਹੈ ਹਰੀ ਦਾ ਪਦ ਹਰੀ ਦੀ ਪ੍ਰਾਪਤੀ ਉਹਨੂੰ ਦ੍ਰਿੜ ਕਰਕੇ ਰੱਖ ਕਿਉਂਕਿ ਪ੍ਰਾਪਤੀ ਤੋਂ ਬਾਅਦ ਰੱਖਿਆ ਹੁੰਦੀ ਹੈ ਮੈਂ ਵੱਡੇ ਵੱਡੇ ਸੇਠ ਲੋਕ ਵੇਖੇ ਨੇ ਬੰਬੇ ਚ ਕਥਾ ਕਰਨ ਗਿਆ ਮਨੀਮ ਕਾਹਨੂੰ ਰੱਖੇ ਨੇ ਇਸੇ ਕਰਕੇ ਰੱਖਿਆ ਵੀ ਇੱਧਰ ਨੇ ਪੈਸੇ ਉੱਧਰ ਤੇ ਉੱਧਰ ਪਾਉਣ ਜੇ ਮਾਇਆ ਦੀ ਪ੍ਰਾਪਤੀ ਤੋਂ ਬਾਅਦ ਰੱਖਿਆ ਤੇ ਰੱਬ ਦੀ ਪ੍ਰਾਪਤੀ ਤੋਂ ਬਾਅਦ ਵੀ ਭਾਈ ਰੱਖਿਆ ਕਰਨੀ ਪੈਂਦੀ ਹੈ ਤੇ ਕਹਿੰਦੇ ਨੇ ਪਿਆਰਿਆ ਬਾਵੇਂ ਦਾਏ ਵੇਖਣਾ ਛੱਡ ਦੇ ਹਰੀ ਪਦ ਪਰਮੇਸ਼ਰ ਨੂੰ ਹਿਰਦੇ ਤੇ ਦ੍ਰਿੜ ਕਰਕੇ ਰੱਖ ਉਹਦੇ ਨਾਮ ਨੂੰ
ਕਹੋ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ
ਸਭ ਨੂੰ ਪੁੱਛਿਆ ਮਹਾਰਾਜ ਜਿਹਨਾਂ ਨੂੰ ਪਦ ਪ੍ਰਾਪਤ ਹੋ ਜਾਂਦਾ ਕਿੱਡਾ ਕੁ ਸਵਾਦ ਆਉਂਦਾ ਕਿੰਨਾ ਕੁ ਆਨੰਦ ਆਉਂਦਾ ਕਬੀਰ ਸਾਹਿਬ ਕਹਿੰਦੇ ਗੂੰਗਾ ਗੁੜ ਖਾਇਆ ਗੂੰਗੇ ਨੂੰ ਦੇ ਦਿਓ ਗੁੜ ਪੀਲਾ ਗੂੰਗਿਆ ਗੁੜ ਖਾਲਾ ਮੁੜ ਕੇ ਪੁੱਛੋ ਕਿੰਨਾ ਕੁ ਸਵਾਦ ਉਹ ਕੱਛਾ ਮਾਰਦਾ ਉਹਦੇ ਚਿਹਰੇ ਤੋਂ ਪਤਾ ਲੱਗਦਾ ਇਹਨੂੰ ਆਨੰਦ ਆਇਆ ਇਹਨੂੰ ਰਸ ਆਇਆ ਇਹਨੂੰ ਮਿੱਠਾ ਲੱਗਾ ਉਹ ਦੱਸ ਨਹੀਂ ਸਕਦਾ ਰੱਬ ਦੇ ਪਿਆਰੇ ਵੀ ਜਿਹੜੇ ਨੇ ਜਿਨ ਹਰ ਪਾਇਆ ਤੇ ਛਪਾਇਆ ਉਹਨਾਂ ਦੇ ਦਰਸ਼ਨ ਕਰਕੇ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਕੋਲ ਵਾਹਿਗੁਰੂ ਦੀ ਬੰਦਗੀ ਹੈ ਇਹ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਕਿਉਂਕਿ ਸਾਧ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਪੇੜ ਹੋਤ ਨਿਹਾਲ ਰੱਬ ਦੇ ਪਿਆਰੇ ਕੋ ਜਾ ਕੇ ਜਾਰੀ ਕਮਾਈ ਨਹੀਂ ਕਰਨੀ ਪੈਂਦੀ ਫੁੱਲਾਂ ਕੋ ਜਾ ਕੇ ਬਾਸ਼ਰਾ ਨਹੀਂ ਮੰਗਣੀ ਪੈਂਦੀ ਬਰਫ਼ ਕੋ ਜਾ ਕੇ ਠੰਡ ਨਹੀਂ ਮੰਗਣੀ ਪੈਂਦੀ ਬਰਫ਼ ਕੋ ਜਾ ਕੇ ਚੰਨ ਨਹੀਂ ਮੰਗਣਾ ਪੈਂਦਾ ਸੂਰਜ ਕੋਲ ਧੁੱਪ ਨਹੀਂ ਮੰਗਣੀ ਪੈਂਦੀ ਤੇ ਰੱਬ ਦੇ ਪਿਆਰੇ ਕੋਲੋਂ ਵੀ ਮੰਗਣਾ ਪੈਂਦਾ ਦਰਸ਼ਨ ਵੇਖ ਕੇ ਹਾਰ ਹੋ ਜਾਈਦਾ ਜਿਹਦੇ ਕੋਲ ਪਰਮੇਸ਼ਰ ਦੀ ਪ੍ਰਾਪਤੀ ਹੈ ਤੇ ਕਬੀਰ ਸਾਹਿਬ ਕਹਿੰਦੇ ਉਸ ਆਨੰਦ ਦਾ ਕੋਈ ਦੱਸ ਨਹੀਂ ਸਕਦਾ ਸੋ ਗੁੰਗੇ ਦੀ ਮਠਿਆਈ ਵਾਲਾ ਸਵਾਦ ਹੈ ਜਿਸ ਤਰ੍ਹਾਂ ਗੁੰਗੇ ਨੂੰ ਗੁੜ ਖਵਾ ਦਈਏ ਉਹਨੂੰ ਆਨੰਦ ਆਉਂਦਾ ਉਹ ਹੀ ਜਾਣਦਾ ਉਹ ਦੱਸ ਨਹੀਂ ਸਕਦਾ ਰੱਬ ਦੇ ਪਿਆਰੇ ਵੀ ਪਰਮਾਤਮਾ ਵਿੱਚ ਅਭੇਦ ਹੋ ਕੇ ਸੋ ਅਭੇਦਤਾ ਦਾ ਆਨੰਦ ਮਾਨਣਾ ਕਰਦੇ ਨੇ ਉਸਦਾ ਰਸ ਲੈਣਾ ਕਰਦੇ ਨੇ ਉਸ ਆਨੰਦ ਨੂੰ ਆਪਣੇ ਅੰਦਰੋਂ ਹੀ ਮਾਨਣਾ ਕਰਦੇ ਨੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅਸੀਂ ਵੀ ਹਰੀ ਦਾ ਪਦ ਜਿਹੜਾ ਉਹਨੂੰ ਦ੍ਰਿੜ ਕਰਕੇ ਉਹਦੇ ਨਾਮ ਰਸ ਨੂੰ ਚੱਖਣਾ ਕਰੀਏ ਸਵਾਦ ਸਾਨੂੰ ਕਿਉਂ ਨਹੀਂ ਆਉਂਦਾ ਸਾਡੇ ਮੂੰਹ ਵਿੱਚ ਡੱਗੇ ਫਸੇ ਹੋਏ ਨੇ ਸ਼ਰਾਬ ਦੇ ਪਲਾਬ ਦੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਟਕਸਾਲ ਵਿੱਚ ਦਾਸ ਪੜ੍ਹਦਾ ਰਿਹਾ ਉਹਦਾ ਇੱਕ ਅਲੰਕਾਰ ਹੈ ਉਹ ਕਹਿੰਦੇ ਬੜੀਆਂ ਕੀੜੀਆਂ ਇਕੱਠੀਆਂ ਹੋ ਕੇ ਤੁਰ ਪਈਆਂ ਮਿਸ਼ਰੀ ਦਾ ਭਾਰ ਸੀ ਜਾ ਕੇ ਮੂੰਹ ਮਾਰਿਆ ਸਵਾਦ ਆਇਆ ਉਹ ਦੂਜੀਆਂ ਨੂੰ ਆਉਂਦੀਆਂ ਉਹ ਚਲੇ ਗਏ ਬੜਾ ਆਨੰਦ ਚ, ਦੂਜੀਆਂ ਵੀ ਤੁਰ ਪਈਆਂ। ਜਦੋਂ ਨਾ ਮੂੰਹ ਲਾਇਆ ਮਿਸ਼ਰੀ ਨੂੰ ਸਵਾਦ ਨਾ ਆਇਆ, ਉਹ ਕਹਿੰਦੀ ਐਵੇਂ ਪੈਂਡਾ ਕਰਾਇਆ ਐਵੇਂ ਲੈ ਆਉਂਦਾ, ਇੱਥੇ ਕੀ ਸਵਾਦ ਹੈ। ਪਹਿਲੀਆਂ ਕੀੜੀਆਂ ਨੂੰ ਪਤਾ ਲੱਗ ਗਿਆ ਮੂੰਹ ਚ ਗੋਹੇ ਦੇ ਡੱਕੇ ਫਸੇ ਨੇ, ਤਾਂ ਇਹਨੂੰ ਰਸ ਨਹੀਂ ਆਇਆ। ਉਹਨਾਂ ਪਾਣੀ ਦੇ ਕੰਢੇ ਖੜ ਕੇ ਕਰੂਲੀਆਂ ਕਰਾਈਆਂ ਤੇ ਉਹ ਮਿਸ਼ਰੀ ਸਵਾਦ ਲੱਗੀ। ਸਤ ਸੰਗਤ ਰੂਪੀ ਮਿਸ਼ਰੀ ਦਾ ਪਹਾੜ ਹੈ, ਨਾਮ ਰੂਪੀ ਮਿਸ਼ਰੀ ਹੈ, ਤੇ ਜਿਹੜੇ ਜੀਵ ਰੂਪ ਕੀੜੀਆਂ ਰੂਪ ਜੀਵ ਜਿਹੜੇ ਸ਼ਰਧਾਵਾਨ ਨੇ ਉਹ ਕਥਾ ਕੀਰਤਨ ਰੂਪੀ ਮਿਸ਼ਰੀ ਨੂੰ ਚੱਖਦੇ ਨੇ। ਦੂਜਿਆਂ ਨੂੰ ਕਹਿੰਦੇ ਆਓ ਭਾਈ ਚੱਲੀਏ ਗੁਰੂ ਕੀ ਸੰਗਤ ਵਿੱਚ, ਉਹ ਆ ਤਾਂ ਜਾਂਦੇ ਨੇ ਕਿਉਂਕਿ ਜਿਣ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆ ਚਿੱਤ ਉਦਾਸ, ਉਹ ਵਾਲਸ਼ਣ ਕਰ ਝੱਤ ਕੱਢ ਦੇ ਜੇ ਆ ਜਾਣ ਤੇ ਵਾਲਸ਼ਣ ਕਰਕੇ ਟਾਈਮ ਕੱਢ ਦੇ ਵੀ ਕਿਹੜਾ ਵੇਲਾ ਹੋਵੇ ਭੋਗ ਕਰ ਤੇ ਨਿਕਲ ਚਲੀਏ ਭੱਜ ਚਲੀਏ ਇੱਥੋਂ। ਗਾਉਣ ਵਾਲੀਆਂ ਕੀ ਫਿਰ ਮੈਂ ਸਾਰੀ ਰਾਤ ਕੁਰਸੀਆਂ ਤੋੜਦੇ ਨੇ ਫਿਰ ਨਹੀਂ ਜੀ ਉੱਠਦੇ ਕਿਉਂਕਿ ਉਹਨਾਂ ਨੂੰ ਰਸ ਨਹੀਂ ਆਉਂਦਾ ਨਾਮ ਦੇ ਵਿੱਚੋਂ। ਤੇ ਜਦੋਂ ਸੋ ਜਗਿਆਸੂਆਂ ਨੂੰ ਪਤਾ ਲੱਗਾ ਵੀ ਉਹਨੂੰ ਨਾਮ ਦਾ ਕਥਾ ਦਾ ਰਸ ਕਿਉਂ ਨਹੀਂ ਆਉਂਦਾ, ਉਹਨਾਂ ਨੂੰ ਪਤਾ ਲੱਗ ਗਿਆ ਮੂੰਹ ਜਿਹਨਾਂ ਸ਼ਰਾਬ ਦੇ ਡੱਕੇ ਫਸੇ ਨੇ, ਕਬਾਬ ਦੇ ਡੱਕੇ ਫਸੇ ਨੇ। ਉਹਨਾਂ ਨੇ ਫਿਰ ਪੰਜਾਂ ਪਿਆਰਿਆਂ ਦੇ ਪੇਸ਼ ਕਰਾ ਕੇ ਜਦੋਂ ਅੰਬਰ ਛਕਾਇਆ ਨਾ, ਜਦੋਂ ਕੀਤੀ ਰਸਨਾ ਮਿੱਠੀ, ਗੁਰੂ ਕੀ ਬਾਣੀ ਦਾ ਤਿਆਰ ਕੀਤਾ ਹੋਇਆ ਅੰਮ੍ਰਿਤ ਅੰਦਰ ਚਲੇ ਗਿਆ, ਉਹ ਕਥਾ ਉਹਨਾਂ ਦੇ ਸਵਾਦ ਲੱਗਣ ਲੱਗ ਪਈ, ਮਿੱਠੀ ਲੱਗਣ ਲੱਗ ਪਈ। ਤੇ ਸਵਾਦ ਅਕਹਿ ਹੈ, ਇਹ ਦੱਸਿਆ ਨਹੀਂ ਜਾਂਦਾ। ਗੁਰੂ ਰਹਿਮਤ ਕਰੇ ਬਖਸ਼ਿਸ਼ ਕਰੇ ਅਸੀਂ ਇਸ ਰਸ ਨੂੰ ਲੈਣ ਵਾਲੇ ਹੋ ਕੇ ਲੈ ਸਕੀਏ। ਵਿਚਾਰਾਂ ਕਰਦੇ ਵਾਲੇ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਜੀ ਬਖਸ਼ ਲੈਣ। ਦਿਓ ਸੱਜਣ ਅਸੀਸਣੀਆਂ ਨੇ ਹੋਵੇ ਸਾਹਿਬ ਸੁਮੇਲ, ਜਿਹਨਾਂ ਗੁਰਮੁਖਾਂ ਨੇ ਕਥਾ ਦੇ ਸਤਿਕਾਰ ਵਿੱਚ ਮਾਇਆ ਹਾਜ਼ਰ ਕੀਤੀ, ਸਤਿਗੁਰੂ ਜੀ ਆਪ ਨਾਮ ਜਾਣਦੇ ਨੇ, ਸਭ ਦੇ ਖਜ਼ਾਨੇ ਪਰਿਪੂਰਨ ਕਰਨ। ਆਓ ਜੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਅਜ ਬਾਵੇ ਦਹਨੀ ਬੇਕਾਰ ਗੁਣ ਖਾਇਆ ਕਿਆ ਕਹੀਐ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਾਹਿਬ।